ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੋ ਚੁੱਕਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ। ਸੋ ਤੁਹਾਡੀ ਉਡੀਕ ਦੀਆਂ ਘੜੀਆਂ ਨੂੰ ਖਤਮ ਕਰਦੇ ਹੋਏ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਲਬਨ ਤੋਂ। ਮੈਂ ਅਮਰਦੀਪ ਕੌਰ ਤੇ ਨਾਲੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ, ਜਿਹੜੇ ਕਿ ਵੀਜ਼ਾ ਏਡ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਤੋਂ ਸਾਡੇ ਨਾਲ ਜੁੜਦੇ ਨੇ ਔਰ ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ, ਤੇ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਵੀ ਜੀਆਂ ਨੂੰ ਕਹਿੰਦੇ ਆ ਜੀ। ਪ੍ਰਭਜੀਤ ਜੀ, ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਜੀ ਦੋਸਤੋ, ਤੁਹਾਡਾ ਸਾਰਿਆਂ ਦਾ ਵੀ ਸਵਾਗਤ ਕਰਦੇ ਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਤੇ ਹਮੇਸ਼ਾ ਵਾਂਗ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ, ਮਾਈਗ੍ਰੇਸ਼ਨ ਦੇ ਫੀਲਡ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਚਿੰਤਾਵਾਂ ਜਿਹੜੀਆਂ ਉਹ ਪ੍ਰੋਗਰਾਮ ਦੌਰਾਨ ਅਸੀਂ ਸਾਂਝੀਆਂ ਕਰਾਂਗੇ, ਸ਼ਾਮਲ ਕਰਾਂਗੇ ਤੁਹਾਡੇ ਸਵਾਲ। ਤੁਸੀਂ ਸਾਨੂੰ ਆਪਣੇ ਸਵਾਲ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਸੋ ਸਾਡੇ ਨਾਲ ਫੋਨ ਕਾਲਸ ਦੇ ਰਾਹੀਂ ਕੁਝ ਲਿਸਨਰ ਜਿਹੜੇ ਆ ਜੁੜਨੇ ਸ਼ੁਰੂ ਹੋ ਗਏ ਆ। ਅਸੀਂ ਉਹਨਾਂ ਨੂੰ ਤਾਕੀਦ ਕਰਾਂਗੇ, ਬੇਨਤੀ ਕਰਾਂਗੇ ਕਿ ਤੁਸੀਂ ਸਾਡੇ ਨਾਲ ਬਣੇ ਰਹੋ, ਤੁਹਾਡੇ ਜਿਹੜੇ ਸਵਾਲ ਹੈ ਬਹੁਤ ਜਲਦ ਤੁਹਾਡੀਆਂ ਕਾਲ ਜਿਹੜੀਆਂ ਉਹ ਅਸੀਂ ਔਨਅਰ ਕਰਾਂਗੇ। ਜਿਹੜੇ ਇਸ ਵੇਲੇ ਸਾਡੇ ਨਾਲ ਦੋਸਤ ਲਾਈਨ ਦੇ ਉੱਤੇ ਬਣੇ ਹੋਏ ਨੇ, ਉਹਨਾਂ ਨੂੰ ਕਹਾਂਗੀ ਕਿ ਤੁਸੀਂ ਆਪਣੀ ਜਿਹੜੀ ਕਾਲ ਹੈ ਉਹ ਹੋਲਡ ਰੱਖੋ ਤਾਂ ਕਿ ਅਸੀਂ ਤੁਹਾਡਾ ਜਿਹੜਾ ਸਵਾਲ ਹੈ ਜਲਦੀ ਸ਼ਾਮਲ ਕਰ ਸਕੀਏ। ਤੇ ਬਾਕੀ ਦੋਸਤ ਜਿਹੜੇ ਇਸ ਵੇਲੇ ਹਰਮਨ ਰੇਡੀਓ ਪੇਜ ਦੇ ਉੱਤੇ ਯਾਨੀ ਕਿ ਫੇਸਬੁੱਕ ਪੇਜ ਦੇ ਉੱਤੇ ਸਾਡੇ ਨਾਲ ਬਣੇ ਹੋਏ ਨੇ, ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਜੇਕਰ ਉਹਨਾਂ ਦਾ ਕੋਈ ਵੀ ਸਵਾਲ ਮਾਈਗ੍ਰੇਸ਼ਨ ਫੀਲਡ ਦੇ ਨਾਲ ਸੰਬੰਧਿਤ ਹੈ ਤਾਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣਾ ਸਵਾਲ ਜਿਹੜਾ ਸਾਡੇ ਨਾਲ ਸਾਂਝਾ ਕਰ ਸਕਦੇ ਨੇ। ਤੇ ਦੋਸਤੋ, ਤੁਹਾਡੇ ਸਵਾਲ ਜਿਹੜੇ ਆ ਉਹ ਜ਼ਰੂਰ ਅਸੀਂ ਬਹੁਤ ਜਲਦੀ ਪ੍ਰੋਗਰਾਮ ਚ ਸ਼ਾਮਲ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਜਿਹੜੇ ਮਾਈਗ੍ਰੇਸ਼ਨ ਐਕਸਪਰਟ ਨੇ ਪ੍ਰਭਜੀਤ ਕੌਰ, ਅਸੀਂ ਜਾਣਨਾ ਚਾਹਾਂਗੇ ਪ੍ਰਭਜੀਤ ਜੀ, ਇਸ ਹਫ਼ਤੇ ਚ ਕੀ ਖਾਸ ਰਿਹਾ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ, ਕੀ ਅਪਡੇਟਸ ਨੇ, ਕੀ ਨਵਾਂ ਹੈ?
ਬਿਲਕੁਲ ਜੀ, ਮਾਈਗ੍ਰੇਸ਼ਨ ਫੀਲਡ ਦੇ ਵਿੱਚ ਐਸ ਸੱਚ ਡਿਪਾਰਟਮੈਂਟ ਵੱਲੋਂ ਤਾਂ ਜਿਹੜੀ ਮੇਨ ਕੋਈ ਇਨਫੋਰਮੇਸ਼ਨ ਆਪਣੇ ਕੋਲ ਆਈ ਹੈ ਜਾਂ ਫਿਰ ਜੇ ਕੋਈ ਅਪਡੇਟ ਆਇਆ ਹੈ ਉਹ ਤਾਂ ਕੋਰੋਨਾ ਵਾਇਰਸ ਦੇ ਰਿਗਾਰਡਿੰਗ ਹੀ ਆਇਆ ਹੈ। ਸੋ ਸਾਰੇ ਭੈਣ ਭਰਾਵਾਂ ਨੂੰ ਪਤਾ, ਮੈਂ ਇੱਥੇ ਥੋੜਾ ਜਿਹਾ ਮੈਂਸ਼ਨ ਕਰਦਾ
ਜੀ।
ਸੋ ਜਿਹੜੇ ਭੈਣ ਭਰਾ ਟ੍ਰਾਂਸਿਟ ਫਲਾਈਟਸ ਚਾਈਨਾ ਦੇ ਥਰੂ ਜਿਨ੍ਹਾਂ ਦੀਆਂ ਕੋਈ ਬੁਕਿੰਗ ਸੀਗੀਆਂ, ਸੋ ਉਹ ਜੇ ਕਿਸੇ ਦਾ ਭੈਣ ਭਰਾ ਕੋਈ ਵਿਜ਼ਿਟ ਕਰ ਰਿਹਾ ਹੈ ਆਸਟ੍ਰੇਲੀਆ ਤੇ ਉਹ ਜ਼ਰੂਰ ਅਵੋਇਡ ਕਰਨ, ਕਿਉਂਕਿ ਟ੍ਰੈਵਲ ਬੈਨ 2 ਹਫ਼ਤੇ ਦਾ ਲਗਾਇਆ ਹੈ ਸਰਕਾਰ ਨੇ ਜਿਹੜੀਆਂ ਚਾਈਨਾ ਦੇ ਥਰੂ ਫਲਾਈਟਸ ਹੋ ਕੇ ਆ ਰਹੀਆਂ ਨੇ। ਸੋ ਕਿਉਂਕਿ ਉਹ ਡਾਇਰੈਕਟਲੀ ਵੀਜ਼ਾਸ ਕੈਂਸਲ ਕਰ ਰਹੇ ਨੇ ਜਿਹੜੇ ਵੀ ਕੋਈ ਟ੍ਰੈਵਲਰਸ ਚਾਈਨਾ ਦੇ ਥਰੂ ਹੋ ਕੇ ਆ ਰਹੇ ਨੇ, ਸੋ ਮੈਂ ਤਾਂ ਇਹੀ ਕਹੂੰਗੀ ਕਿ ਤੁਸੀਂ ਅਵੋਇਡ ਕਰੋ ਜੇ ਤੁਸੀਂ ਟ੍ਰੈਵਲ ਕਰ ਰਹੇ ਹੋ ਚਾਈਨਾ ਦੇ ਥਰੂ, ਤੇ ਜੇ ਟਿਕਟਸ ਆਲਰੇਡੀ ਬੁੱਕਡ ਨੇ ਤਾਂ ਉਹਨਾਂ ਨੂੰ ਕੈਂਸਲ ਕਰਕੇ ਨਵੀਆਂ ਬੁੱਕ ਕਰਨ ਦੀ ਕੋਸ਼ਿਸ਼ ਕਰੋ, ਕਿਸੇ ਹੋਰ ਪੋਰਟ ਦੇ ਥਰੂ ਆਉਣ ਦੀ ਕੋਸ਼ਿਸ਼ ਕਰੋ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਇਸ ਕਹਿ ਲਓ ਕਿ ਬੈਨ ਦਾ ਸਿੱਧੇ ਤੌਰ ਤੇ ਅਸਰ ਚਾਈਨਾ ਤੋਂ ਜਿਹੜੇ ਖਾਸ ਕਰਕੇ ਸਟੂਡੈਂਟਸ ਆ ਰਹੇ ਸੀ ਉਹਨਾਂ ਤੇ ਤਾਂ ਬਹੁਤ ਹੀ ਗੰਭੀਰ ਅਸਰ ਹੋਇਆ ਕਿ ਉਹਨਾਂ ਦੇ ਵੀਜ਼ਾਸ ਉਹਨਾਂ ਨੇ ਜਿਹੜੇ ਏਅਰਪੋਰਟ ਤੇ ਜਿਹੜੇ ਆਲਰੇਡੀ ਚੱਲ ਚੁੱਕੇ ਸੀਗੇ ਉੱਥੋਂ ਚਾਈਨਾ ਤੋਂ, ਐਂਡ ਜਿਹੜਾ ਬਾਰਡਰ ਫੋਰਸ ਉਹਨਾਂ ਦੇ ਵੀਜ਼ਾਸ ਕਹਿ ਲਓ ਕਿ ਇੱਥੇ ਪਹੁੰਚਣ ਤੋਂ ਬਾਅਦ ਕੈਂਸਲ ਕੀਤੇ ਨੇ
ਜੀ,
ਤੇ ਉਹਨਾਂ ਨੂੰ ਡਿਟੈਂਸ਼ਨ ਵਿੱਚ ਜਾਂ ਫਿਰ ਕੁਆਰੰਟੀਨ ਪ੍ਰੋਸੈਸ ਦੇ ਥਰੂ ਹੁਣ ਗੁਜ਼ਰਨਾ ਪੈ ਰਿਹਾ। ਹੁਣ ਹਜੇ ਤੱਕ ਕਲੀਅਰ ਇੰਸਟਰਕਸ਼ਨ ਨਹੀਂ ਹੈਗੀਆਂ ਕਿ ਵੀਜ਼ਾ ਜਿਹੜੇ ਕੈਂਸਲ ਹੋਏ ਨੇ, ਕਿਉਂਕਿ ਡਿਪਾਰਟਮੈਂਟ ਨੇ ਕਿਹਾ ਸੀਗਾ ਕਿ ਜਦੋਂ ਸਿਚੁਏਸ਼ਨ ਥੋੜੀ ਸੰਭਲਦੀ ਹੈ ਤਾਂ ਜਿਹੜੇ ਕਿ ਕੈਂਸਲੇਸ਼ਨ ਨੂੰ ਰਿਵੋਕ ਕਰ ਸਕਦੇ ਆ ਜਾਂ ਨਵੀਆਂ ਐਪਲੀਕੇਸ਼ਨ ਕਿਸ ਤਰੀਕੇ ਨਾਲ ਪੈਣਗੀਆਂ
ਜੀ,
ਇਸ ਚੀਜ਼ ਦੀ ਹਜੇ ਆਪਣੇ ਕੋਲ ਕੋਈ ਜਾਣਕਾਰੀ ਨਹੀਂ ਹੈਗੀ। ਬਟ ਇਹ ਡਾਇਰੈਕਟ ਇੰਪੈਕਟ ਮਤਲਬ ਚਾਈਨਾ ਤੋਂ ਐਪਲੀਕੈਂਟਸ ਤੇ ਹੀ ਹੈ ਇਸ ਟਾਈਮ ਤੇ, ਬਾਕੀ ਹਜੇ ਇੰਡੀਆ ਤੋਂ ਇਹੋ ਜਿਹਾ ਕੁਛ ਵੀ ਸਿੱਧੇ ਤੌਰ ਤੇ ਕੋਈ ਇੰਡੀਆ ਤੇ ਕੋਈ ਕਿਸੇ ਕਿਸਮ ਦਾ ਬੈਨ ਨਹੀਂ ਹੈਗਾ, ਪਰ ਜੇ ਤੁਹਾਡੀ ਫਲਾਈਟ ਟ੍ਰਾਂਜ਼ਿਟ ਹੋ ਰਹੀ ਹੈ ਚਾਈਨਾ ਤੋਂ ਤੁਹਾਡੇ ਤੇ ਅਸਰ ਹੋ ਸਕਦਾ
ਜੀ।
ਠੀਕ ਹੈ ਜੀ, ਤੇ ਦੂਸਰੀ ਇੱਕ ਮੇਨ ਜਿਹੜਾ ਅਪਡੇਟ, ਜਿਹੜੇ ਭੈਣ ਭਰਾ ਆਇਰਨ ਪ੍ਰੋਗਰਾਮ ਕਰਦੇ ਨੇ ਇੰਡੀਆ ਤੋਂ ਆਫਸ਼ੋਰ ਨਰਸਿਸ ਲਈ ਹੈ, ਸੋ ਜਿਹੜਾ ਏਪਰਾ ਦਾ ਨਵਾਂ ਪ੍ਰੋਸੈਸ ਮਾਡਲ ਜਿਹੜਾ ਆਪਾਂ ਅੱਗੇ ਵੀ ਕਾਫੀ ਵਾਰ ਡਿਸਕਸ ਕੀਤਾ ਕਿ ਨਵਾਂ ਮਾਡਲ ਆ ਰਿਹਾ ਏਪਰਾ ਦਾ
ਜੀ,
ਪੁਰਾਣਾ ਪ੍ਰੋਗਰਾਮ ਆਇਰਨ ਪ੍ਰੋਗਰਾਮ ਵਾਲਾ ਖਤਮ ਹੋ ਰਿਹਾ ਹੈ। ਉਹ ਮਾਡਲ ਵੈਸੇ ਜਨਵਰੀ ਵਿੱਚ ਇੰਟਰੋਡਿਊਸ ਹੋਣ ਦੀ ਪੂਰੀ ਸੰਭਾਵਨਾ ਸੀਗੀ
ਜੀ,
ਪਰ ਏਪਰਾ ਵੱਲੋਂ ਡਿਲੇ ਹੋਇਆ ਹੈ ਉਸ ਪ੍ਰੋਸੈਸ ਦੇ ਵਿੱਚ
ਜੀ।
ਸੋ ਹੁਣ ਉਹਨਾਂ ਦੀ ਵੈਬਸਾਈਟ ਤੇ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਜਾਂ ਫਿਰ ਜਿਹੜਾ ਸਾਨੂੰ ਅਪਡੇਟ ਉਹਨਾਂ ਵੱਲੋਂ ਮਿਲਿਆ ਹੈ ਉਹ ਇਹ ਹੈ ਕਿ ਮਾਰਚ ਤੱਕ ਉਹਨਾਂ ਨੇ ਪ੍ਰੋਸੈਸ ਜਿਹੜਾ ਡਿਲੇ ਕਰ ਦਿੱਤਾ ਹੈ
ਜੀ।
ਸੋ ਸਟਿਲ ਜਿਹੜਾ ਨਵਾਂ ਪ੍ਰੋਸੈਸ ਉਹ ਇੰਟਰੋਡਿਊਸ ਨਹੀਂ ਹੋਇਆ ਹੈ, ਜਿਹੜੀਆਂ ਐਪਲੀਕੇਸ਼ਨ ਪੁਰਾਣੇ ਮਾਡਲ ਦੇ ਅਧੀਨ ਹਜੇ ਵੀ ਉਹ ਜਿਹੜੇ ਜੇ ਕੋਈ ਭੈਣ ਭਰਾ ਅਪਲਾਈ ਕਰ ਰਿਹਾ ਹੈ
ਜੀ,
ਉਹਨਾਂ ਨੂੰ ਉਹ ਅਕਸੈਪਟ ਕਰ ਰਹੇ ਨੇ 21 ਫਰਵਰੀ 2020 ਤੱਕ। ਸੋ 21 ਫਰਵਰੀ ਤੋਂ ਪਹਿਲਾਂ ਪਹਿਲਾਂ ਜੇ ਤੁਹਾਨੂੰ ਜੇ ਤੁਸੀਂ ਆਪਣੀ ਐਪਲੀਕੇਸ਼ਨ ਪਾਉਣਾ ਚਾਹੁੰਦੇ ਹੋ ਓਲਡ ਮਾਡਲ ਦੇ ਅੰਡਰ, ਤੁਸੀਂ ਆਪਣੀ ਐਪਲੀਕੇਸ਼ਨ ਇਪਰਾ ਨੂੰ ਭੇਜ ਸਕਦੇ ਹੋ, ਪਰ ਉਹਨਾਂ ਨੂੰ 21 ਫਰਵਰੀ ਤੋਂ ਪਹਿਲਾਂ ਪਹਿਲਾਂ ਮਿਲਣੀ ਚਾਹੀਦੀ ਹੈ। ਤੇ ਜੇ ਉਹ ਮਿਲ ਜਾਂਦੀ ਹੈ ਤਾਂ ਦੈਨ ਉਹ ਸਟਿਲ ਤੁਸੀਂ ਓਲਡ ਮਾਡਲ ਦੇ ਥੱਲੇ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋ ਸਕਦੀ ਹੈ
ਜੀ।
ਤੇ ਬਾਕੀ ਸੈਲਫ ਚੈੱਕ ਵਾਲਾ ਜਿਹੜਾ ਉਹਨਾਂ ਦਾ ਲਿੰਕ ਹੋਏਗਾ ਉਹ ਅਵੇਲੇਬਲ ਉਹਨਾਂ ਨੇ ਮਾਰਚ ਲਿਖਿਆ ਹੋਇਆ ਹੈ, ਕੋਈ ਐਗਜੈਕਟ ਡੇਟ ਹਜੇ ਤੱਕ ਸਾਨੂੰ ਨਹੀਂ ਮਿਲੀ ਹੈ
ਜੀ।
ਪਰ ਜਿਹੜੇ ਭੈਣ ਭਰਾ ਆਪਣੀ ਪ੍ਰੋਸੈਸ ਕਰ ਰਹੇ ਸੀ ਐਪਲੀਕੇਸ਼ਨ ਤੇ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਮੈਂ ਇਹੀ ਕਹੂੰਗੀ ਕਿ 21 ਫਰਵਰੀ ਤੋਂ ਪਹਿਲਾਂ ਪਹਿਲਾਂ ਆਪਣੀ ਐਪਲੀਕੇਸ਼ਨ ਜੇ ਤੁਸੀਂ ਭੇਜਣਾ ਚਾਹੁੰਦੇ ਹੋ ਇਪਰਾ ਨੂੰ ਤਾਂ ਜ਼ਰੂਰ ਭੇਜੋ, ਕਿਉਂਕਿ ਉਹਦੇ ਅੰਡਰ ਫਿਰ ਸਟਿਲ ਆਇਰਨ ਪ੍ਰੋਗਰਾਮ ਦੀ ਆਪਸ਼ਨ ਹੁਣ ਤੱਕ ਤਾਂ ਉਹ ਸਾਡੇ ਸਾਰੇ ਐਪਲੀਕੈਂਟਸ ਨੂੰ ਦੇ ਰਹੇ ਸੀਗੇ
ਜੀ।
ਜਿਸ ਅਸੀਂ ਇੱਕ ਸ਼ਾਰਟ ਸਬਮਿਸ਼ਨ ਕਰ ਦਿੰਦੇ ਹਾਂ ਕਿ ਵੀ ਦੋਵਾਂ ਚੋਂ ਤੁਹਾਨੂੰ ਚੋਇਸ ਦਿੰਦੇ ਨੇ ਕਿ ਵੀ ਨਵੇਂ ਮਾਡਲ ਦੇ ਅੰਡਰ ਤੁਸੀਂ ਕਰਨਾ ਚਾਹੁੰਦੇ ਹੋ ਕਿ ਪੁਰਾਣੇ ਦੇ
ਜੀ,
ਤਾਂ ਫਿਰ ਉਹ ਆਇਰਨ ਪ੍ਰੋਗਰਾਮ ਦੇ ਸਟਿਲ ਦੇ ਰਹੇ ਨੇ
ਜੀ।
ਠੀਕ ਹੈ ਜੀ, ਸੋ ਇਟਸ ਐਨ ਇੰਪੋਰਟੈਂਟ ਅਪਡੇਟ। ਇੱਕ ਹੋਰ ਜਿਹੜੀ ਇੰਪੋਰਟੈਂਟ ਚੀਜ਼ ਜਿਹਦੇ ਬਾਰੇ ਮੈਂ ਚਾਹੁੰਦੀ ਹਾਂ ਕਿ ਭੈਣ ਭਰਾਵਾਂ ਨੂੰ ਪਤਾ ਲੱਗੇ, ਇਹੀ ਹੈ ਕਿ ਨਿਊ ਸਾਊਥ ਵੇਲਸ ਦੇ 190 ਇਨਵੀਟੇਸ਼ਨ ਰਾਊਂਡ ਸੀ। ਸੋ ਨਿਊ ਸਾਊਥ ਵੇਲਸ ਦਾ 190 ਇਨਵੀਟੇਸ਼ਨ ਰਾਊਂਡ ਹੋਇਆ ਹੈ ਥੋੜੇ ਦਿਨ ਪਹਿਲਾਂ ਹੀ, ਹਫ਼ਤਾ ਹੋ ਚੱਲਿਆ ਹੈ ਉਹਨੂੰ
ਜੀ,
ਹਫ਼ਤੇ ਤੋਂ ਉੱਤੇ ਹੋ ਗਿਆ। ਉਹਦੇ ਵਿੱਚ ਜਿਹੜੇ ਭੈਣ ਭਰਾਵਾਂ ਨੇ ਆਲਰੇਡੀ ਐਪਲੀਕੇਸ਼ਨ ਲਾਂਚ ਕੀਤੀਆਂ, ਜਿਹੜੇ ਹਜੇ ਨਿਊ ਸਾਊਥ ਵੇਲਸ ਨਹੀਂ ਵੀ ਹੈਗੇ, ਸੋ ਉਹਨਾਂ ਨੂੰ ਵੀ ਇਨਵੀਟੇਸ਼ਨ ਆਏ ਨੇ
ਜੀ।
ਸੋ ਨਿਊ ਸਾਊਥ ਵੇਲਸ ਵੱਲੋਂ ਹਜੇ ਕੋਈ ਨਵੇਂ ਗਾਈਡਲਾਈਨਸ ਦੀ ਕੋਈ ਅਪਡੇਟ ਨਹੀਂ ਆਈ ਹੈ 190 ਵੱਲੋਂ
ਜੀ,
190 ਦੇ ਰਿਗਾਰਡਿੰਗ, ਕਿਉਂਕਿ ਜਿਹਦਾ ਅੰਦਾਜ਼ਾ ਸੀਗਾ ਕਿ ਮੈਨੂੰ ਹੁਣ ਤੱਕ ਲੱਗ ਰਿਹਾ ਸੀਗਾ ਕਿ ਆਉਣੀ ਚਾਹੀਦੀ ਹੈ, ਬਟ ਹਜੇ ਤੱਕ ਨਹੀਂ ਆਈ ਹੈ। ਸੋ ਸਟਿਲ ਉਹ ਓਲਡ ਮਾਡਲ ਵਾਲੇ ਵਿੱਚ ਹੀ ਪ੍ਰੋਸੈਸ ਕਰ ਰਹੇ ਨੇ, ਈਵਨ ਦੋ ਉਹਨਾਂ ਦੀ ਵੈਬਸਾਈਟ ਤੇ ਲਿਖਿਆ ਆ ਰਿਹਾ ਹੈ ਕਿ ਅਸੀਂ ਪ੍ਰਾਇਓਰਿਟੀ ਨਹੀਂ ਦੇਵਾਂਗੇ ਜਿਹੜਾ ਐਪਲੀਕੈਂਟ ਨਿਊ ਸਾਊਥ ਵੇਲਸ ਚ ਨਹੀਂ ਰਹਿ ਰਿਹਾ। ਸੋ 491 ਦੀਆਂ ਗਾਈਡਲਾਈਨਸ ਦਾ ਹਰ ਇੱਕ ਭੈਣ ਭਰਾ ਨੂੰ ਪਤਾ ਹੀ ਹੈ ਕਿ ਜਿਹੜੀਆਂ ਨਵੀਆਂ ਆਈਆਂ ਸੀ, ਬਟ ਹਜੇ ਤੱਕ ਉਹਨਾਂ ਨੇ 491 ਦੇ ਇਨਵੀਟੇਸ਼ਨ ਨਹੀਂ ਦਿੱਤੇ ਨੇ
ਜੀ,
ਤੇ ਨਾ ਹੀ ਉਹਨਾਂ ਨੇ ਹਜੇ ਤੱਕ ਦੱਸਿਆ ਹੈ ਕਿ ਕਿੰਨਾ ਟਾਈਮ ਉਹ ਲੈਣਗੇ। ਉਹਨਾਂ ਦੀ ਵੈਬਸਾਈਟ ਤੇ ਬਸ ਇਹੀ ਆ ਰਿਹਾ ਕਿ ਅਸੀਂ ਸ਼ੋਰਟਲੀ ਸ਼ੁਰੂ ਕਰਾਂਗੇ
ਜੀ,
ਬਟ ਉਹ ਕਦੋਂ ਤੱਕ ਕਰਨਗੇ ਇਸ ਬਾਰੇ ਉਹਨਾਂ ਨੇ ਕੋਈ ਵੀ ਡੇਟ ਦੀ ਜਾਣਕਾਰੀ ਨਹੀਂ ਦਿੱਤੀ ਹੈ। ਸੋ ਜਿਹੜੇ ਭੈਣ ਭਰਾ ਇਲੀਜੀਬਲ ਨੇ 190 ਲਈ, ਉਹਨਾਂ ਦੇ ਪੁਆਇੰਟਸ ਅੱਛੇ ਨੇ, ਮੈਂ ਇਹੀ ਇਨਕਰੇਜ ਕਰੂੰਗੀ ਕਿ ਸਟਿਲ ਆਪਣੀਆਂ EOIs ਲੌਜ ਕਰਦੇ ਰਹਿਣ
ਜੀ।
ਠੀਕ ਹੈ ਜੀ, ਸੋ ਯੂ ਨੈਵਰ ਨੋ ਜੇ ਤੁਹਾਨੂੰ ਇਨਵੀਟੇਸ਼ਨ ਉਹਨਾਂ ਨੇ ਦੇਣਾ ਹੋਇਆ, ਕਿਉਂਕਿ ਹਜੇ ਮੇ ਬੀ ਉਹਨਾਂ ਦੀ ਗਾਈਡਲਾਈਨਸ ਹਜੇ ਡਰਾਫਟ ਨਹੀਂ ਹੋਈਆਂ ਨੇ, ਜਿਹੜਾ ਕਿ ਪ੍ਰੋਸੈਸ ਚ ਡਿਲੇ ਚੱਲ ਰਿਹਾ ਹੈ, 491 ਦੇ ਇਨਵੀਟੇਸ਼ਨ ਵਿੱਚ ਵੀ ਡਿਲੇ ਹੈ। ਸੋ ਉਹ ਰੀਜ਼ਨ ਹੋ ਸਕਦਾ ਹੈ ਕਿ ਸਟਿਲ ਤੁਹਾਡੇ ਚਾਂਸਿਸ ਬਣਦੇ ਨੇ ਕਿ ਤੁਹਾਨੂੰ ਇਨਵਾਈਟ ਆ ਜਾਵੇ
ਜੀ। ਸੋ ਪ੍ਰਭਜੀਤ ਜੀ, ਇਹਨਾਂ ਅਪਡੇਟਸ ਦੇ ਨਾਲ ਨਾਲ ਕੁਛ ਜਿਹੜੇ ਇਸ ਵੇਲੇ ਲਿਸਨਰ ਸਾਡੇ ਨਾਲ ਜੁੜੇ ਹੋਏ ਨੇ ਫੋਨ ਕਾਲਸ ਦੇ ਰਾਹੀਂ ਵੀ ਔਰ ਫੇਸਬੁੱਕ ਵੀਡੀਓ ਦੇ ਰਾਹੀਂ ਵੀ ਜੁੜੇ ਹੋਏ ਨੇ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਅਸੀਂ ਉਹਨਾਂ ਦੇ ਜਿਹੜੇ ਸਵਾਲ ਹੈ ਉਹ ਸ਼ਾਮਲ ਕਰੀਏ।
ਹਾਂਜੀ ਜ਼ਰੂਰ ਜੀ
ਜੀ। ਇਸ ਵੇਲੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ 538 ਤੋਂ, ਅਸੀਂ ਉਹਨਾਂ ਨੂੰ ਔਨ ਏਅਰ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਕੌਣ ਬੋਲ ਰਹੇ ਜੀ?
ਹਾਂਜੀ, ਮੇਰਾ ਨਾਮ ਰਜਤ ਹੈ। ਐਕਚੁਲੀ ਮੈਂ ਜਸਟ ਕਨਫਰਮ ਕਰਨਾ ਹੈ ਕਿ 485 ਚ ਅਗਰ ਕੋਈ ਕੰਡੀਸ਼ਨ ਨਹੀਂ ਹੈ ਤਾਂ ਅਸੀਂ ਕੰਮ ਕਰ ਸਕਦੇ ਹਾਂ, ਲਾਈਕ ਜੋਬ ਰੈਡੀ ਕਰ ਰਿਹਾ ਮੈਂ।
ਹਾਂਜੀ ਬਿਲਕੁਲ ਜੀ, 485 ਤੇ ਤੁਸੀਂ ਅਨਲਿਮਿਟਿਡ ਕੰਮ ਕਰ ਸਕਦੇ ਹੋ।
ਹਾਂਜੀ ਹਾਂਜੀ, 48 ਹਾਂਜੀ, ਕੰਡੀਸ਼ਨ ਜਸਟ ਹੈਲਥ ਇੰਸ਼ੋਰੈਂਸ ਦੀ ਕੰਡੀਸ਼ਨ ਹੈ, ਉਸ ਤੋਂ ਇਲਾਵਾ ਕੁਛ ਨਹੀਂ ਹੈ। ਬਿਕੋਜ਼ ਮੈਂ 38-40 ਆਵਰਸ ਮੈਂ ਐਜ਼ ਅ ਸ਼ਿਫਟ ਜੋਬ ਕਰ ਰਿਹਾ, ਬਟ ਨਾਲ ਨਾਲ ਮੈਂ ਟੈਕਸੀ ਐਂਡ ਉਬਰ ਵੀ ਚਲਾਉਂਦਾ ਥੋੜੀ ਥੋੜੀ।
ਹਾਂਜੀ ਹਾਂਜੀ, ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ, ਕਰ ਸਕਦੇ ਹੋ ਤੁਸੀਂ, ਕੋਈ ਇਸ਼ੂ ਨਹੀਂ।
ਓਕੇ, ਐਂਡ ਵਨ ਮੋਰ ਥਿੰਗ, ਐਕਚੁਅਲੀ ਮੇਰੇ ਇਥੇ ਆਲਰੇਡੀ 7 ਈਚ ਹੈ ਤੇ ਮੈਂ ਜੋਬ ਰੈਡੀ ਮੇਰਾ ਫਿਨਿਸ਼ ਹੋ ਰਿਹਾ ਜੁਲਾਈ ਚ, ਮੇਰੇ ਕੋਲ ਆਪਸ਼ਨ 190 ਦੀ ਹੋ ਸਕਦੀ ਹੈ?
ਦੇਖੋ ਇਸ ਬਾਰੇ ਵੀ ਤੁਹਾਡੀ ਕੀ ਆਪਸ਼ਨ ਬਣ ਸਕਦੀਆਂ ਨੇ, ਤਾਂ ਤੁਹਾਡਾ ਪੂਰਾ ਆਪਾਂ ਨੂੰ ਕੇਸ ਡਿਸਕਸ ਕਰਨਾ ਪਊਗਾ, ਡਿਪੈਂਡਿੰਗ ਓਨ ਕਿ ਤੁਸੀਂ ਕਿੱਥੇ ਰਹਿ ਰਹੇ ਹੋ, ਕਿਉਂਕਿ 190 ਸਟੇਟ ਸਪੋਂਸਰਡ ਵੀਜ਼ਾ, ਜੇ ਤੁਸੀਂ ਸਟੇਟ ਦੀਆਂ ਰਿਕੁਆਇਰਮੈਂਟਸ ਮੀਟ ਕਰਦੇ ਹੋ ਤਾਂ ਹਾਂ 190 ਹੋ ਸਕਦਾ। ਹਾਂਜੀ, ਫਿਰ ਕੁਈਨਸਲੈਂਡ ਦੀਆਂ ਰਿਕੁਆਇਰਮੈਂਟਸ ਤੁਹਾਨੂੰ ਪਤਾ ਹੀ ਨੇ ਕਿ ਜਿਹੜੀਆਂ ਮਿਨੀਮਮ, ਜੇ ਰੀਜਨਲ ਏਰੀਆ ਚ 3 ਮਹੀਨੇ ਨਹੀਂ ਤਾਂ 6 ਮਹੀਨੇ, ਤੁਸੀਂ ਤੁਹਾਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਹਾਂਜੀ ਠੀਕ ਹੈ ਤੇ 190 ਖੁੱਲਾ ਹੋਣਾ ਚਾਹੀਦਾ ਜਿਹੜਾ ਕਿ ਇਸ ਟਾਈਮ ਤੇ ਕੁਈਨਸਲੈਂਡ ਬੰਦ ਹੈ ਸਿਰਫ 24 ਘੰਟਿਆਂ ਲਈ ਖੁੱਲਿਆ ਸੀਗਾ ਲਾਸਟ ਟਾਈਮ ਜਦੋਂ ਖੁੱਲਿਆ ਸੀ ਸੋ ਹਾਂ ਡੈਫੀਨੇਟਲੀ ਤੁਸੀਂ 190 ਲਈ ਵੀ ਆਈ ਥਿੰਕ ਮੋਸਟ ਪ੍ਰੋਬੇਬਲੀ ਐਲੀਜੀਬਲ ਹੋਵੋਗੇ ਬਟ ਅਗੇਨ ਐਟ ਦੈਟ ਟਾਈਮ ਜਦੋਂ ਤੱਕ ਤੁਸੀਂ ਐਲੀਜੀਬਲ ਹੋਵੋਗੇ ਲੌਂਚ ਕਰਦੇ ਹੋ ਫਾਈਲ ਉਦੋਂ ਕੀ ਇਸ ਸਿਨਾਰੀਓ ਹੋਊਗਾ ਉਹਦੇ ਬਾਰੇ ਹੈ ਨਾ ਉਹ ਤਾਂ ਉਸ ਟਾਈਮ ਤੇ ਹੀ ਚੱਲੇਗਾ ਹਾਂਜੀ
ਨਹੀਂ ਤਾਂ ਫਿਰ 491
ਹੋਊਗਾ ਹਾਂ ਨਹੀਂ ਤਾਂ ਅਦਰਵਾਈਜ਼ 491 ਹੋਏਗਾ ਤੁਹਾਡੇ ਲਈ ਠੀਕ ਹੈ ਜੀ
ਓਕੇ ਥੈਂਕ ਯੂ ਸੋ ਮਚ ਮੈਮ ਸਤਿ ਸ਼੍ਰੀ ਅਕਾਲ
ਠੀਕ ਹੈ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਾਡੇ ਨਾਲ ਫੇਸਬੁੱਕ ਸਰੀ ਵੀ ਬਹੁਤ ਸਾਰੇ ਦੋਸਤਾਂ ਨੇ ਸਾਂਝ ਬਣਾਈ ਹੋਈ ਹੈ ਸਭ ਤੋਂ ਪਹਿਲਾਂ ਜਿਹੜਾ ਮੈਸੇਜ ਹੈ ਜੀ ਉਹ ਪਹੁੰਚਿਆ ਕ੍ਰਾਂਤੀ ਭੋਗਲ ਹੋਰਾਂ ਦਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ
ਸਤਿ ਸ਼੍ਰੀ ਅਕਾਲ
ਇਹਨਾਂ ਨੇ ਪੁੱਛਿਆ ਸਾਊਥ ਆਸਟ੍ਰੇਲੀਆ ਸਟਿਲ ਗਿਵਿੰਗ 190 ਐਸ ਸ਼ੈਫ ਦੇਖੋ ਜਿਹੜਾ ਸਾਊਥ ਆਸਟ੍ਰੇਲੀਆ ਦੀ ਲਿਸਟ ਤੇ ਸ਼ੈਫ ਹੈ ਉਹ ਸਪਲੀਮੈਂਟਰੀ ਆਈ ਥਿੰਕ ਲਿਸਟ ਤੇ ਮੂਵ ਹੋ ਗਿਆ ਕਿਉਂਕਿ ਸਾਊਥ ਆਸਟ੍ਰੇਲੀਆ ਸਪਲੀਮੈਂਟਰੀ ਤੇ ਨਹੀਂ ਹੋਇਆ ਹੈ ਬਟ ਹਾਂ ਸਪੈਸ਼ਲ ਕੰਡੀਸ਼ਨ ਅਪਲਾਈ ਆ ਰਿਹਾ ਸੋ ਕਹਿਣ ਦਾ ਮਤਲਬ ਕਿ ਉਹਨਾਂ ਕੋਲ ਪਲੇਸਿਸ ਘੱਟ ਨੇ
ਜੀ
ਸੋ ਮੈਂ ਤਾਂ ਇਹੀ ਕਹੂੰਗੀ ਕਿ ਜੇ ਤੁਸੀਂ ਐਲੀਜੀਬਲ ਹੋ ਐਂਡ ਇਫ ਦਾ ਸਿਸਟਮ ਇਜ਼ ਅਲਾਇੰਗ ਯੂ ਤਾਂ ਜ਼ਰੂਰ ਅਪਲਾਈ ਕਰੋ
ਜੀ ਬਿਲਕੁਲ
ਤੇ ਅਗਲਾ ਸਵਾਲ ਕਰ ਰਹੇ ਨੇ ਅਮਨ ਸੰਧੂ ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਪਹਿਲਾਂ ਦੀ ਸਤਿ ਸ਼੍ਰੀ ਅਕਾਲ ਇਹਨਾਂ ਨੇ ਪੁੱਛਿਆ ਵਟ ਇਜ਼ ਮਿਨੀਮਮ ਕਟ ਆਫ ਸਕੋਰ ਫਾਰ ਬੇਕਰਸ ਆਈ ਹੈਵ ਕਹਿੰਦੇ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਐਂਡ ਇੰਡੀਅਨ 5 years ਐਕਸਪੀਰੀਅੰਸ ਐਜ ਬੇਕਰ ਟੋਟਲ 70 points ਐਂਡ 55 ਮਾਈ ਓਨ ਹਾਊ ਮਚ ਚਾਂਸਿਸ ਟੂ ਗੈਟ ਇਨਵੀਟੇਸ਼ਨ ਐਂਡ ਵਿਚ ਸਟੇਟ ਸ਼ੁਡ ਆਈ ਅਪਲਾਈ ਟੂ ਮਾਈ ਆਸਟ੍ਰੇਲੀਅਨ ਵਿਜ਼ਟਰ ਵੀਜ਼ਾ ਗੋਟ ਰਿਫਿਊਜ ਰੀਸੈਂਟਲੀ ਤੇ ਕਹਿੰਦੇ ਕੈਨ ਆਈ ਸਟਿਲ ਅਪਲਾਈ ਫਾਰ 491 ਵੀਜ਼ਾ
ਹਾਂਜੀ ਬਿਲਕੁਲ ਜੀ ਵਿਜ਼ਟਰ ਵੀਜ਼ਾ ਰਿਫਿਊਜ਼ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਹੋਰ ਕੋਈ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਜਾਂ ਫਿਰ ਈਵਨ ਕਿ ਤੁਸੀਂ ਵਿਜ਼ਟਰ ਵੀਜ਼ਾ ਵੀ ਦੁਬਾਰਾ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ ਕਿੱਥੇ ਤੁਹਾਡਾ ਪੋਸੀਬਿਲਿਟੀ ਹੋ ਸਕਦੀ ਹੈ ਉਹ ਤੁਹਾਨੂੰ ਦੇਖਣਾ ਪੈਂਦਾ ਕਿ ਕਿਹੜੀ ਸਟੇਟ ਵਿੱਚ ਤੁਹਾਡੀ ਆਕੂਪੇਸ਼ਨ ਖੁੱਲੀ ਹੈ ਸੋ ਬੇਕਰ ਜਿਹੜਾ ਹੈ 190-491 ਵੀਜ਼ਾ ਬੋਥ ਲਈ ਅਵੇਲੇਬਲ ਹੈ ਸੋ ਨੈਕਸਟ ਤੁਹਾਨੂੰ ਇਹ ਦੇਖਣਾ ਪਏਗਾ ਕਿ ਕਿਹੜੀ ਸਟੇਟ ਦੀ ਤੁਸੀਂ ਐਲੀਜੀਬਿਲਿਟੀ ਰਿਕੁਆਇਰਮੈਂਟ ਮੀਟ ਕਰਦੇ ਹੋ ਜੇ ਤੁਹਾਡੇ ਕੋਲ ਪੁਆਇੰਟਸ ਹੈਗੇ ਨੇ ਸਕਿੱਲਸ ਅਸੈਸਮੈਂਟ ਹੈਗੀ ਹੈ ਤਾਂ ਹਾਂ ਡੈਫੀਨੇਟਲੀ ਜਿਸ ਹਿਸਾਬ ਨਾਲ ਇਹ ਦੱਸ ਰਹੇ ਨੇ ਕਿ 5 ਸਾਲ ਦਾ ਐਕਸਪੀਰੀਅੰਸ ਵੀ ਹੈ
ਜੀ
ਯੂ ਹੈਵ ਚਾਂਸਿਸ ਕਿ ਤੁਹਾਨੂੰ ਇਨਵੀਟੇਸ਼ਨ ਆ ਸਕਦਾ
ਜੀ ਸਾਡੇ ਨਾਲ ਕਾਲਰ ਬਣੇ ਹੋਏ ਨੇ ਤੁਹਾਨੂੰ ਗੁਜ਼ਾਰਿਸ਼ ਕਰਦੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਤੁਹਾਨੂੰ ਬਹੁਤ ਜਲਦੀ ਔਨ ਏਅਰ ਕਰਾਂਗੇ ਥੋੜੇ ਜੇ ਹੋਰ ਮੈਸੇਜ ਜਿਹੜੇ ਆ ਉਹ ਅਸੀਂ ਫੇਸਬੁੱਕ ਵੀਡੀਓ ਦੇ ਲੈ ਲਈਏ ਲਵ ਕਮਲ ਗਿੱਲ ਅੱਗੇ ਬਣੇ ਨੇ ਇਸ ਤੋਂ ਪਹਿਲਾਂ ਨਾਉ ਪੰਨੂ ਸਤਿ ਸ਼੍ਰੀ ਅਕਾਲ ਵੀ ਬੁਲਾ ਰਹੇ ਨੇ ਲਵ ਕਮਲ ਦਾ ਸਵਾਲ ਹੈ ਸਤਿ ਸ਼੍ਰੀ ਅਕਾਲ ਪਹਿਲਾਂ ਬੁਲਾਈਏ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਵਟਸ ਦਾ ਪ੍ਰੋਸੈਸਿੰਗ ਟਾਈਮ ਫਾਰ ਸਟੂਡੈਂਟ ਡਿਪੈਂਡੈਂਟ
ਸਟੂਡੈਂਟ ਡਿਪੈਂਡੈਂਟ ਦਾ ਜੀ 12 ਮਹੀਨੇ ਤੱਕ ਦਾ ਪ੍ਰੋਸੈਸਿੰਗ ਟਾਈਮ ਹੈ
ਜੀ ਅਗਲਾ ਸਵਾਲ ਗੁਰਦੀਪ ਸਿੰਘ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾਈਏ ਸਤਿ ਸ਼੍ਰੀ ਅਕਾਲ ਜੀ ਹਾਊ ਮਚ ਟਾਈਮ ਇਟ ਵਿਲ ਟੇਕ ਟੂ ਗੈਟ ਇਨਵੀਟੇਸ਼ਨ ਫਰੋਮ ਐਨੀ ਸਟੇਟ ਐਜ ਆਰ ਐਨ ਫਰੋਮ ਆਸਟ੍ਰੇਲੀਆ ਐਂਡ ਵਰਕਿੰਗ ਇਨ ਇੰਡੀਆ ਨਾਉ ਮੋਰ ਦੈਨ 3 years and 7 months ਇਹਨਾਂ ਦੇ ਹੋ ਗਏ ਆ ਐਂਡ ਟੋਟਲ ਪੁਆਇੰਟ ਆਫ ਮੇਨ ਐਪਲੀਕੈਂਟ ਇਜ 60+5 ਆਫ ਸਪਾਊਸ ਆ ਜੀ ਕਹਿੰਦੇ ਤੇ ਪੀਟੀ ਅਪਡੇਟਡ ਇਨ ਦਸੰਬਰ 15, 2019
ਦੇਖੋ 65 points ਤੇ ਮੁਸ਼ਕਿਲ ਹੈ ਬਟ ਅਗੇਨ ਕਿੰਨਾ ਟਾਈਮ ਲੱਗ ਜਾਏਗਾ ਸਾਡੇ ਕੋਲ ਕਈ ਆਫਸ਼ੋਰ ਕੇਸਿਸ ਕਾਫੀ ਦੇਰ ਤੱਕ ਚੱਲਦੇ ਰਹਿੰਦੇ ਨੇ ਸਾਲ 1.5 ਸਾਲ ਵੀ ਲੱਗ ਜਾਂਦਾ ਕਈ ਵਾਰ ਵੀ ਉਹਨਾਂ ਨੂੰ ਕਿਤੋਂ ਕੋਈ ਇਨਵੀਟੇਸ਼ਨ ਆਵੇ ਕਿਉਂਕਿ ਆਨਸ਼ੋਰ ਚੀਜ਼ਾਂ ਡਿਫਰੈਂਟ ਹੁੰਦੀਆਂ ਨੇ ਆਫਸ਼ੋਰ ਇਜ਼ ਡਿਫਰੈਂਟ ਤੇ ਆਫਸ਼ੋਰ ਦੀ ਲਿਸਟ ਵੀ ਹੁਣ ਤਾਂ ਮੋਸਟਲੀ ਜਿੰਨੀਆਂ ਸਟੇਟਸ ਨੇ ਉਹਨਾਂ ਦੀ ਆਫਸ਼ੋਰ ਦੀ ਲਿਸਟ ਵੀ ਡਿਫਰੈਂਟ ਹੈ ਸੋ ਫਸਟਲੀ ਤਾਂ ਇਹ ਦੇਖਣਾ ਪੈਂਦਾ ਕਿ ਤੁਸੀਂ ਐਲੀਜੀਬਿਲਿਟੀ ਕ੍ਰਾਈਟੀਰੀਆ ਕਿੱਥੇ ਮੀਟ ਕਰਦੇ ਹੋ ਸੋ ਮੇਨਲੀ 5 years ਐਕਸਪੀਰੀਅੰਸ ਵਾਲਿਆਂ ਨੂੰ ਬੈਨੀਫਿਟ ਮਿਲ ਰਿਹਾ ਨਰਸਿਸ ਨੂੰ ਆਫਸ਼ੋਰ ਤੋਂ ਸੋ ਬਾਕੀ 65 points ਮੈਂ ਤੁਹਾਨੂੰ ਫੇਰ ਕਹੂੰਗੀ ਕਿ ਘੱਟ ਨੇ ਬਟ ਜੇ ਤੁਹਾਡੇ 65 ਹੈਗੇ ਨੇ ਦੈਨ ਵੈਸੇ ਤਾਂ ਤੁਸੀਂ 190 ਲਈ ਵੀ ਐਲੀਜੀਬਲ ਹੋ 189 ਲਈ ਵੀ ਤੇ 491 ਲਈ ਵੀ ਬਟ ਅਗੇਨ ਜਿਵੇਂ 189 ਦੀ ਕਟ ਆਫ ਤੁਹਾਨੂੰ ਪਤਾ ਕਿ 90 ਤੱਕ ਗਈ ਹੋਈ ਆ ਡਜ਼ਨਟ ਮੈਟਰ ਕਿਹੜੀ ਆਕੂਪੇਸ਼ਨ ਆ ਸੋ 190 ਵੀ ਕਈ ਸਟੇਟਸ ਜਿਹੜੀਆਂ ਹਾਈ ਪੁਆਇੰਟਸ ਵਾਲਿਆਂ ਨੂੰ ਹੀ ਪਿੱਕ ਕਰਦੀਆਂ ਨੇ
ਜੀ
ਸੋ ਉਸ ਪਰਸਪੈਕਟਿਵ ਨਾਲ ਦੇਖੀਏ ਤਾਂ ਤੁਹਾਡਾ ਇੰਡੀਵਿਜੁਅਲ ਕੇਸ ਬਾਈ ਕੇਸ ਹੁੰਦਾ ਗਾ
ਅੱਗੇ ਕਾਲਰ ਬਣੇ ਹੋਏ ਨੇ 014 ਤੋਂ ਉਹਨਾਂ ਨੂੰ ਸ਼ਾਮਲ ਕਰਦੇ ਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਐਕਚੁਲੀ ਮੇਰਾ ਸਵਾਲ ਰਵਜੀਤ ਮੈਡਮ ਕੋਲ ਇਹ ਹੈ ਆਈ ਐਮ ਸਟੂਡੈਂਟ ਐਕਚੁਲੀ ਐਟ ਮੋਨੈਸ਼ ਯੂਨੀਵਰਸਿਟੀ
ਠੀਕ ਹੈ ਜੀ
ਤੇ ਮੇਰੇ ਜਿਹੜੇ ਐਗਜ਼ਾਮ ਸੀ ਉਹ ਫੈਬ ਚ ਹੋਣੇ ਸੀ 5 ਫੈਬ ਯਾਨੀ ਕਿ ਕੱਲ ਮੇਰਾ ਇੱਕ ਐਗਜ਼ਾਮ ਸੀ ਬਟ ਡਿਊ ਟੂ ਦ ਸਪਰੈਡ ਆਫ ਕੋਰੋਨਾ ਵਾਇਰਸ उन्होंने एग्जाम मेरी पोस्टपोन करते हैं एंड नाउ इट इज शेड्यूल्ड टू बी हेल्ड इन द सेकेंड वीक ऑफ मार्च, अगले महीने सेकेंड वीक. बट नाउ द प्रॉब्लम इज कि मेरा जो वीजा है स्टूडेंट वीजा 500 पिछले दो साल तो की जरा 29 फरवरी नु एक्सपायर हो रहा है. आई कांट अप्लाई फॉर 500 वीजा बिकॉज एक दो हफ्ते लिए मैं इतने नहीं रह सकता क्योंकि स्टडी मेरी सारी मुक चुकी है, सिर्फ एक एग्जाम रहता है. एनीथिंग कुड बी डन रिगार्डिंग दैट.
ਤੁਸੀਂ ਮੋਨਾਸ਼ ਯੂਨੀਵਰਸਿਟੀ ਨੂੰ ਕੰਟੈਕਟ ਕਰੋ ਨਾ, ਤੁਸੀਂ ਉਹਨਾਂ ਨੂੰ ਕਹੋ ਕਿ ਤੁਹਾਨੂੰ ਨਵੀਂ COE ਦੇਣਗੇ ਅਕੋਰਡਿੰਗ ਟੂ.
ਓਕੇ, ਬਟ ਕਿਆ ਸਿਰਫ 9-10 ਦਿਨ ਲਈ COE ਮਿਲ ਸਕਦੀ ਹੈ ਮੋਨਾਸ਼ ਵੱਲੋਂ?
ਮੈਨੂੰ ਨਹੀਂ ਲੱਗਦਾ ਕਿ, ਦੇਖੋ ਪਹਿਲਾਂ ਤਾਂ ਤੁਹਾਡੇ ਐਗਜ਼ਾਮ ਹੋਊਗਾ ਤੇ ਇਸ ਐਗਜ਼ਾਮ ਦਾ ਰਿਜ਼ਲਟ ਆਈ ਡੋਂਟ ਥਿੰਕ ਸੋ ਕਿ 10 ਦਿਨਾਂ ਵਿੱਚ ਉਹ ਦੇ ਦਿੰਦੇ ਨੇ. ਸੋ COE ਤੁਹਾਡੀ ਮੇਰੇ ਖਿਆਲ ਚ 2-3 ਮਹੀਨੇ ਦੀ ਹੋਊਗੀ. ਤੁਹਾਨੂੰ ਉਹਨਾਂ ਨੂੰ ਕੰਟੈਕਟ ਕਰਨ ਦੀ ਲੋੜ ਹੈ ਬਿਕੋਜ਼ ਤੁਹਾਨੂੰ ਸਿਰਫ COE ਚਾਹੀਦੀ ਹੈ ਅੱਗੇ ਫਰਦਰ ਸਟੂਡੈਂਟ ਵੀਜ਼ਾ ਅਪਲਾਈ ਕਰਨ ਲਈ.
ਓਕੇ, ਕੋਈ ਬ੍ਰਿਜਿੰਗ ਵੀਜ਼ਾ ਨਥਿੰਗ ਲਾਈਕ ਦੈਟ?
ਨਹੀਂ, ਬ੍ਰਿਜਿੰਗ ਵੀਜ਼ਾ ਨਹੀਂ ਮਿਲਦਾ ਜੀ. ਬ੍ਰਿਜਿੰਗ ਵੀਜ਼ਾ ਐਸੋਸੀਏਟਡ ਹੁੰਦਾ ਵਾ ਮੇਨ ਐਪਲੀਕੇਸ਼ਨ ਦੇ ਨਾਲ. ਉਹ ਕੋਈ ਪਰਟੀਕੂਲਰ ਸਬਸਟੈਂਟਿਵ ਵੀਜ਼ਾ ਦੀ ਐਪਲੀਕੇਸ਼ਨ ਹੋਣੀ ਚਾਹੀਦੀ ਹੈ.
ਓਕੇ ਜੀ,
ਠੀਕ ਹੈ ਜੀ. ਨਹੀਂ ਤਾਂ ਇਸ ਤੋਂ ਇਲਾਵਾ ਇੱਕੋ ਹੀ ਆਪਸ਼ਨ ਹੋ ਸਕਦੀ ਹੈ, ਵਿਜ਼ਟਰ ਵੀਜ਼ਾ.
ਓਕੇ ਜੀ,
ਹਾਂਜੀ,
ਠੀਕ ਹੈ ਜੀ, ਠੀਕ ਹੈ.
ਅਗਲਾ ਸਵਾਲ ਮੁਨੀਤ ਅਰੋੜਾ ਕਰ ਰਹੇ ਨੇ, ਕਹਿੰਦੇ ਮੈਮ ਹਾਊ ਮੈਨੀ ਪੁਆਇੰਟਸ ਰਿਕੁਆਇਰਡ ਫਾਰ ਨੋਮੀਨੇਸ਼ਨ ਫਾਰ 190 ਫਾਰ ਸ਼ੈਫ ਇਨ ਵੈਸਟਰਨ ਆਸਟ੍ਰੇਲੀਆ?
ਦੇਖੋ ਜੀ, ਵੈਸਟਰਨ ਆਸਟ੍ਰੇਲੀਆ ਵੈਸੇ ਲਾਸਟ ਟਾਈਮ ਆਪਾਂ ਜਦੋਂ ਡਿਸਕਸ ਕਰ ਰਹੇ ਸੀਗੇ ਕਿ ਉਹਨਾਂ ਦਾ ਇਨਵੀਟੇਸ਼ਨ ਰਾਊਂਡ ਉਹਨਾਂ ਨੇ ਅਪਡੇਟ ਨਹੀਂ ਕੀਤੇ ਸੀਗੇ ਕਿੰਨੇ ਪੁਆਇੰਟਸ ਵਾਲਿਆਂ ਨੂੰ ਇਨਵੀਟੇਸ਼ਨ ਆ ਰਿਹਾ ਉਹਦਾ ਅੰਦਾਜ਼ਾ ਨਹੀਂ ਲੱਗ ਪਾ ਰਿਹਾ ਸੀਗਾ
ਜੀ.
ਮੇਰੇ ਖਿਆਲ ਚ ਉਹਨਾਂ ਨੇ ਉਹ ਸਟਿਲ ਹਜੇ ਤੱਕ ਅਪਡੇਟ ਨਹੀਂ ਕੀਤੇ ਹੈਗੇ. ਸੋ ਵੀ ਡੋਂਟ ਨੋ ਕਿ ਉਹਨਾਂ ਦੀ ਕਰੰਟ ਕਟ ਆਫ ਕੀ ਚੱਲ ਰਹੀ ਹੈ
ਜੀ.
ਜਦ ਤੱਕ ਉਹਨਾਂ ਦਾ ਕੋਈ ਫਰਦਰ ਅਪਡੇਟ ਨਹੀਂ ਆਉਂਦਾ ਹੈਗਾ, ਕਿਉਂਕਿ ਜਿਹੜਾ ਲਾਸਟ ਜਿਹੜਾ ਉਹਨਾਂ ਦਾ ਸ਼ੋ ਹੋ ਰਿਹਾ ਗ੍ਰੈਜੂਏਟ ਸਟ੍ਰੀਮ ਦੇ ਅੰਡਰ 9th ਮੰਥ ਦਾ ਸ਼ੋ ਹੋ ਰਿਹਾ, ਉਸ ਤੋਂ ਬਾਅਦ 9th ਮੰਥ ਦਾ ਸ਼ੋ ਹੋ ਰਿਹਾ, ਉਸ ਤੋਂ ਬਾਅਦ ਉਹਨਾਂ ਦਾ ਕੋਈ ਅਪਡੇਟ ਸ਼ੋ ਨਹੀਂ ਹੋ ਰਿਹਾ ਹੈਗਾ ਜਿਹਦੇ ਤੋਂ ਕਿ ਆਪਾਂ ਨੂੰ ਅੰਦਾਜ਼ਾ ਲਾ ਸਕੀਏ ਕਿ ਇੰਨੀ ਕੱਟ ਆਫ ਚੱਲ ਰਹੀ ਹੈ
ਜੀ. ਠੀਕ, ਅਗਲਾ ਸਵਾਲ ਤਰਨ ਚੀਮਾ ਕਰ ਰਹੇ ਨੇ, ਕਹਿੰਦੇ ਮੈਮ ਜਸਟ ਨੀਡ ਹੈਲਪ ਰਿਗਾਰਡਿੰਗ BVB. ਕਰੰਟਲੀ ਕਹਿੰਦੇ ਔਨ BVA ਐਂਡ ਆਈ ਐਮ ਔਨ AAT. ਇਫ ਆਈ ਗੋ ਟੂ ਇੰਡੀਆ ਵਿਲ ਦੇ ਗਿਵ ਡਿਸੀਜ਼ਨ ਔਨ ਮਾਈ ਐਪਲੀਕੇਸ਼ਨ? ਇਫ ਨਾਟ, ਵਟ ਆਰ ਦਾ ਚਾਂਸਿਸ ਟੂ ਕਮ ਬੈਕ ਟੂ ਆਸਟ੍ਰੇਲੀਆ?
ਹਾਂਜੀ, BVB ਲੈ ਕੇ ਜਾ ਸਕਦੇ ਜੀ, ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ, ਉਹਦੇ ਵਿੱਚ ਵਾਪਿਸ ਆ ਸਕਦੇ ਹੁੰਦੇ ਹੋ. ਬਾਕੀ ਪਿੱਛੋਂ ਤੁਹਾਡਾ ਡਿਸੀਜਨ ਇੰਨੀ ਫਾਸਟ ਨਹੀਂ ਹੁੰਦਾ, ਤੁਹਾਨੂੰ ਘੱਟੋ ਘੱਟ 14 ਦਿਨ ਦਾ ਨੋਟਿਸ ਦਿੱਤਾ ਜਾਂਦਾ ਹੈ, ਘੱਟੋ ਘੱਟ, ਵੱਧ ਦਾ ਵੀ ਹੋ ਸਕਦਾ
ਜੀ.
ਸੋ ਤੁਹਾਡੇ ਕੋਲ ਮੌਕਾ ਹੁੰਦਾ ਹੈ ਕਿ ਜੇ ਤੁਹਾਨੂੰ ਨੋਟਿਸ ਆ ਵੀ ਗਿਆ ਤੁਸੀਂ ਵਾਪਿਸ ਆ ਜਾਓ ਤੇ ਆ ਕੇ ਆਪਣੀ ਹੇਅਰਿੰਗ ਅਟੈਂਡ ਕਰੋ
ਜੀ. ਅਗਲਾ ਸਵਾਲ ਸ਼ੁਭਮ ਅਰੋੜਾ ਕਰ ਰਹੇ ਨੇ, ਕਹਿੰਦੇ ਮੈਮ ਪਲੀਜ਼ ਪ੍ਰੋਵਾਈਡ ਸਮ ਕਲੈਰਿਟੀ ਔਨ ਨਿਊ ਸਾਊਥ ਵੇਲਸ 190 ਮੋਟਰ ਮਕੈਨਿਕ ਓਨ 80 ਪੁਆਇੰਟਸ ਨੇ ਕਰੰਟਲੀ ਇਨ ਵਿਕਟੋਰੀਆ, ਇਜ਼ ਇਟ ਐਡਵਾਈਜ਼ੇਬਲ ਟੂ ਮੂਵ ਟੂ ਨਿਊ ਸਾਊਥ ਵੇਲਸ ਨਾਓ?
ਬਿਲਕੁਲ ਜੀ, ਐਡਵਾਈਜ਼ੇਬਲ ਇਹੀ ਹੈ ਕਿ ਜੇ ਮੂਵ ਕਰ ਸਕਦੇ ਹੋ ਤਾਂ ਮੂਵ ਕਰ ਜਾਓ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਨਵੀਟੇਸ਼ਨਸ ਦੇ ਰਿਹਾ ਸਟਿਲ ਨਿਊ ਸਾਊਥ ਵੇਲਸ ਅੰਡਰ ਦਾ ਓਲਡ ਗਾਈਡਲਾਈਨਸ, ਫਿਰ ਸਟਿਲ ਪੋਸੀਬਿਲਿਟੀ ਤੁਹਾਡੀ ਹੈ.
ਇਹਨਾਂ ਨੇ ਨਾਲੇ ਵੀ ਪੁੱਛਿਆ ਵੀ ਜੇ ਮੈਂ 90 ਪੁਆਇੰਟਸ ਲੈਂਦਾ ਆ 189 ਦੇ ਲਈ, ਕਹਿੰਦੇ ਕਾਫੀ ਹੁਣ
189 ਲਈ ਵੀ ਚਾਂਸਿਸ ਹੈਗੇ ਜੇ ਤੁਹਾਡੇ 90 ਪੁਆਇੰਟਸ ਨੇ
ਜੀ. ਜੀ, ਅੱਗੇ ਕਾਲਰ ਬਣੇ ਹੋਏ ਨੇ 015 ਤੋਂ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ. ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ.
ਸਤਿ ਸ੍ਰੀ ਅਕਾਲ ਮੈਮ
ਜੀ.
ਮੈਮ ਮੈਂ ਗੁਰਵੀਤ ਬੋਲ ਰਿਹਾ ਫਰੋਮ ਐਡੀਲੇਡ. ਮੈਮ ਮੈਮ ਮੇਰਾ ਸਵਾਲ ਇਹ ਸੀਗਾ ਕਿ ਮੈਂ 491 ਅਪਲਾਈ ਕੀਤਾ, ਮੇਰੀ ਇਨਵੀਟੇਸ਼ਨ ਆ ਗਈ ਸੀ ਐਜ ਏ ਸ਼ੈਫ, ਸੋ ਮੈਮ ਇਹਦੀ ਪ੍ਰੋਸੈਸਿੰਗ ਟਾਈਮ ਕੀ ਹੈਗਾ ਜੀ? ਲਾਈਕ ਬਿਕੋਜ਼ ਕਿਉਂਕਿ ਜੋ ਰਿਕੁਆਇਰਡ ਡਾਕੂਮੈਂਟ ਹੈ ਇੰਡੀਅਨ PCC ਉਹ ਟਾਈਮ ਲੈ ਰਹੀ ਹੈ, ਤੇ ਇਹਦੀ ਵੈਸੇ ਪ੍ਰੋਸੈਸਿੰਗ ਟਾਈਮ ਕਿੰਨਾ ਹੁੰਦਾ ਹੈਗਾ ਜੀ?
ਮਹੀਨੇ ਚ ਆ ਜਾਂਦਾ ਜੀ, ਜੇ ਨਾਲ ਹੀ PCC ਲਾਈ ਹੁੰਦੀ ਵੱਧ ਤੋਂ ਵੱਧ PCC ਲਾ ਦੋਗੇ ਨਾਲ ਦੀ ਨਾਲ ਹੀ ਵੀਜ਼ਾ ਦੇ ਦੇਣਗੇ ਤੁਹਾਨੂੰ.
ਮੈਮ ਯੂਜਲੀ ਇਹ ਕਹਿ ਰਹੇ ਹੈ ਕਿ PCC ਅਰਾਊਂਡ 45 ਡੇਜ਼.
ਹਾਂਜੀ, ਫਿਰ PCC ਜਦੋਂ ਆਊਗੀ, ਮੈਂ ਕਹਿ ਰਹੀ ਕਿ ਜਦੋਂ ਦੇ ਦਿੰਦੇ ਹੋ ਤਾਂ ਸਟ੍ਰੇਟ ਵੇ ਗ੍ਰਾਂਟ ਹੋਣ ਦੇ ਚਾਂਸਿਸ ਹੁੰਦੇ ਨੇ. ਮਹੀਨੇ ਦੇ ਅੰਦਰ ਅੰਦਰ ਡਿਪਾਰਟਮੈਂਟ ਦੇ ਹੀ ਜਾ ਰਿਹਾ 4-9. ਠੀਕ ਹੈ ਜੀ,
ਥੈਂਕ ਯੂ. थैंक यू मैम।
शुक्रिया जी। ਅਗਲਾ ਸਵਾਲ ਸੈਮ ਕੰਬੋਜ ਹੋਰਾਂ ਦਾ ਲੈਂਦੇ ਆ। ਕਹਿੰਦੇ ਮਾਈ ਕੁਐਸਚਨ ਇਜ਼ ਦੈਟ ਆਈ ਐਮ ਗੋਇੰਗ ਟੂ ਨਿਊ ਸਾਊਥ ਵੇਲਜ਼ ਔਨ 489 ਵੀਜ਼ਾ, ਵਿਲ ਆਈ ਏਬਲ ਟੂ ਗੈਟ ਇਨਵੀਟੇਸ਼ਨ ਐਜ਼ ਬੇਕਰ ਵਿਦ 5 ਇਅਰਸ ਪਲੱਸ ਐਕਸਪੀਰੀਅੰਸ ਵਿਦ ਆਲ ਟੂਗੈਦਰ 70 ਪੁਆਇੰਟਸ, ਐਨੀ ਚਾਂਸਿਸ ਫਾਰ ਇਨਵੀਟੇਸ਼ਨ?
ਹਾਂਜੀ ਬਿਲਕੁਲ ਜੀ, ਹੈਗੇ ਚਾਂਸਿਸ
ਜੀ। ਤੇ ਨਵੂ ਪੰਨੂ ਇਹ ਪੁੱਛ ਰਹੇ ਨੇ, ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈਏ। ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਆਈ ਲਿਵ ਐਂਡ ਵਰਕ ਇਨ Queensland. I have studies in Queensland as well. I have 70 points in marketing specialist. Is there any chance of invitation in Queensland?
ਦੇਖੋ ਹਾਂਜੀ ਬਿਲਕੁਲ ਜੀ, ਜੇ ਕੁਈਨਸਲੈਂਡ ਦੇ ਤੁਸੀਂ ਜਿਹੜੀਆਂ ਐਲੀਜੀਬਿਲਿਟੀ ਰਿਕੁਆਇਰਮੈਂਟਸ ਮੀਟ ਕਰਦੇ ਹੋ ਤਾਂ ਡੈਫੀਨੇਟਲੀ ਤੁਹਾਡੇ ਚਾਂਸਿਸ ਹੈਗੇ ਨੇ ਉੱਥੋਂ ਇਨਵੀਟੇਸ਼ਨ ਆਉਣ ਦੇ
ਜੀ। ਸਿੰਘ ਸਾਹੀ, ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਬੁਲਾਈਏ। ਸਤਿ ਸ਼੍ਰੀ ਅਕਾਲ ਜੀ। ਮੈਡਮ ਜੀ ਕਹਿੰਦੇ 187 RN ਵੀਜ਼ਾ ਤੇ ਕੋਈ ਵੀ ਕੰਮ ਕਰ ਸਕਦੇ ਆ?
187 RN ਵੀਜ਼ਾ ਤੇ ਦੇਖੋ ਜੇ ਤੁਹਾਡਾ 187 ਗ੍ਰਾਂਟ ਹੋ ਗਿਆ ਐਜ਼ ਅ ਰਜਿਸਟਰਡ ਨਰਸ, ਤਾਂ ਜਿਹੜੀ ਤੁਹਾਡਾ ਕੰਟਰੈਕਟ ਹੈ 2 ਸਾਲ ਦਾ ਹੁੰਦਾ ਉਹਦਾ 187 ਦਾ, ਸੋ ਯੂ ਸ਼ੁੱਡ ਬੀ ਵਰਕਿੰਗ, ਹੈਨਾ, ਕਿ ਉਹ ਕੰਟਰੈਕਟ ਦੇ ਹਿਸਾਬ ਨਾਲ ਤਾਂ ਤੁਸੀਂ ਕੰਮ ਕਰਨਾ ਹੀ ਹੈ। ਬਟ ਉਸ ਤੋਂ ਇਲਾਵਾ ਜੇ ਤੁਸੀਂ ਹੋਰ ਕੋਈ ਕੰਮ ਕਰਨਾ ਚਾਹੁੰਦੇ ਹੋ ਆਊਟਸਾਈਡ ਜਿਹੜੇ ਤੁਹਾਡੇ ਨਾਰਮਲ RN ਵਾਲੇ ਵਰਕਿੰਗ ਆਵਰਸ ਤੱਕ, ਹਾਂ ਤੁਸੀਂ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ
ਜੀ। ਤੇ ਇਧਰ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਗੁਰਪ੍ਰੀਤ ਸਿੰਘ ਜੁੜੇ ਹੋਏ ਨੇ, ਪਹਿਲਾਂ ਤਾਂ ਫਤਿਹ ਦੀ ਸਾਂਝ ਪਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਵੀ ਆਰ ਔਨ 489 ਵੀਜ਼ਾ, ਆਈ ਐਮ ਸੈਕੰਡਰੀ ਐਪਲੀਕੈਂਟ, ਆਈ ਐਮ ਵਰਕਿੰਗ ਫੁੱਲ ਟਾਈਮ ਐਸ ਫੁਲਫਿਲ ਦਾ ਰਿਕੁਆਇਰਮੈਂਟ ਆਫ 887 ਵੀਜ਼ਾ। ਆਈ ਹਰਡ ਫਰੋਮ ਸਮਵਨ ਇਫ ਸੈਕੰਡਰੀ ਐਪਲੀਕੈਂਟ ਅਪਲਾਈ 887 ਵੀਜ਼ਾ, ਡੂ ਆਈ ਨੀਡ 6 ਈਚ?
ਨਹੀਂ, 6 ਈਚ ਤਾਂ ਨਹੀਂ ਚਾਹੀਦੇ ਜੀ, ਵੋਕੇਸ਼ਨਲ ਘੱਟੋ ਘੱਟ ਚਾਹੀਦਾ ਤੁਹਾਨੂੰ
ਜੀ। ਤੇ ਈਮੇਲ ਦੇ ਜ਼ਰੀਏ ਗੁਰਪਿੰਦਰ ਗਿੱਲ ਜੁੜੇ ਹੋਏ ਨੇ 49 ਵੀਜ਼ਾ ਵਿਕਟੋਰੀਆ ਦੇ ਬਾਰੇ, ਸ਼ਾਇਦ ਇਹਨਾਂ ਦਾ ਸਵਾਲ ਹੈ। ਕਹਿੰਦੇ ਮੇਰਾ ਨਾਮ ਗੁਰਵਿੰਦਰ ਹੈ ਤੇ ਮੈਨੂੰ ਰੀਜਨਲ ਵਿਕਟੋਰੀਆ ਤੋਂ ਜੋਬ ਆਫਰ ਆ ਐਜ਼ ਅ ਸ਼ੈਫ, ਬਟ ਰੈਸਟੋਰੈਂਟ ਓਨਰ ਨਿਊ ਆ ਤੇ ਰੈਸਟੋਰੈਂਟ 7 ਈਅਰ ਓਲਡ ਆ, ਕੈਨ ਆਈ ਅਪਲਾਈ 491 ਵਿਕਟੋਰੀਆ ਨੋਮੀਨੇਸ਼ਨ?
ਹਾਂਜੀ, ਜੇ ਤੁਹਾਡਾ 2 ਸਾਲ ਪੁਰਾਣਾ ਉੱਥੇ ਬਿਜ਼ਨਸ ਹੈਗਾ ਵਾ, ABN 2 ਸਾਲ ਪੁਰਾਣਾ, ਤਾਂ ਹਾਂਜੀ ਕੋਈ ਪ੍ਰੋਬਲਮ ਨਹੀਂ ਜੀ
ਜੀ। ਤੇ ਅੱਗੇ ਇੱਕ ਕਾਲਰ ਸਾਡੇ ਨਾਲ ਸ਼ਾਮਲ ਹੋਏ ਨੇ, ਉਹਨਾਂ ਨੂੰ ਔਨ ਏਅਰ ਕਰਦੇ ਆ। 505 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਮੈਂ ਦਲਜੀਤ ਬੋਲ ਰਿਹਾ
ਜੀ।
ਮੇਰੇ 2 ਛੋਟੇ ਜਿਹੇ ਕੁਐਸਚਨ ਸੀਗੇ, ਮੈਂ ਉੱਥੇ ਵੀ ਮੈਂ ਮੈਸੇਜ ਕੀਤਾ ਸੀਗਾ ਲਾਈਵ ਚੈਟ ਚ, ਤਾਂ ਮੈਂ ਸੁਣ ਨਹੀਂ ਪਾਇਆ ਤੁਹਾਨੂੰ, ਕਿਉਂਕਿ ਮੈਂ ਫੋਨ ਤੋਂ ਹੀ ਮਤਲਬ ਸੁਣ ਰਿਹਾ ਲਾਈਵ ਤੇ ਫੋਨ ਉੱਥੇ ਕਨੈਕਟ ਹੋਇਆ ਸੀਗਾ ਮੈਮ। ਤੇ ਪਹਿਲਾ ਕੁਐਸਚਨ ਮੇਰਾ ਕਿ ਸਾਊਥ ਆਸਟ੍ਰੇਲੀਆ 190 ਦੇ ਰਿਹਾ ਜਾਂ ਬੰਦ ਹੈ ਜੀ?
ਐਸ ਸ਼ੈਫ 190 ਦੇਖੋ ਓਨਲੀ ਸਪੈਸ਼ਲ ਕੰਡੀਸ਼ਨ ਤੇ ਦੇ ਰਿਹਾ ਗਾ, ਜਿਵੇਂ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਵੀ ਚੈੱਕ ਕਰੋਗੇ, ਠੀਕ ਹੈ, ਮਤਲਬ ਕਿ ਹਾਈ ਪੁਆਇੰਟ ਕੈਟੇਗਰੀ ਜਾਂ ਫਿਰ ਸੋਰੀ ਇੱਕ ਮਿੰਟ ਮੈਂ ਚੈੱਕ ਕਰ ਲਾਂ ਕੁਇਕਲੀ ਸ਼ੈਫ ਦਾ ਕੀ ਕਹਿ ਰਹੇ ਨੇ ਉਹ। ਹਾਂ, ਮਤਲਬ ਕਿ ਜਿਹੜੀਆਂ ਸਪੈਸ਼ਲ ਕੰਡੀਸ਼ਨਸ ਨੇ, ਹੈ ਨਾ, ਕਿ ਇਫ ਯੂ ਆਰ ਵਰਕਿੰਗ ਇਨ ਯੋਰ ਆਕੂਪੇਸ਼ਨ, ਜਿਹੜੀ ਉਹਨਾਂ ਦੀ ਪਰਟੀਕੁਲਰ ਲਿਸਟ ਆ ਜੇ ਉਹਦੇ ਵੀ ਅੰਡਰ ਤੁਸੀਂ ਆਉਂਦੇ ਦੈਨ ਓਨਲੀ ਦੇ ਆਰ ਕੰਸੀਡਰਿੰਗ ਐਪਲੀਕੇਸ਼ਨ, ਅਦਰਵਾਈਜ਼ 491 ਵੀਜ਼ਾ ਹੀ ਦੇ ਰਿਹਾ ਵਾ ਐਕਚੁਅਲ ਚ ਦੇਖਿਆ ਜਾਵੇ ਜੇ।
ਓਕੇ ਮੈਮ, ਤੇ ਦੂਜਾ ਮੇਰਾ ਕੁਐਸਚਨ ਸੀਗਾ, ਜਿੱਦਾਂ ਮੈਂ MRT ਪਾਈ ਹੋਈ ਹੈ ਤੇ ਮੈਂ MRT ਤੇ ਹੀ ਆਪਣਾ ਫਿਨਿਸ਼ ਕੀਤਾ ਜੋਬ ਜਿਹੜੀ, ਤੇ ਹੁਣ ਕੱਲ ਸਟੈਪ 4 ਦੀ ਈਮੇਲ ਆਈ ਸੀ ਕਿ ਤੁਸੀਂ ਅਪਲਾਈ ਕਰ ਦੋ, ਤਾਂ ਉਹ ਮੈਂ ਮਤਲਬ ਉਹ ਜਿਹੜਾ ਸਮਰੀ ਪੇਜ ਉਹ ਮੈਂ ਸਾਈਨ ਕਰਕੇ ਉਹਨੂੰ ਸੈਂਡ ਕਰਤਾ ਜੀ, ਹੋਪਫੁਲੀ ਹਫਤੇ ਚ ਜਾਂ ਜਿੰਨੇ ਵੀ ਟਾਈਮ ਚ ਆ ਜਾਂਦੀ ਆ। ਤੇ ਮੈਂ ਨਾਲ ਨਾਲ ਕਾਲਜ ਦਾ ਵੀ ਕਿਉਂਕਿ ਜਾ ਰਿਹਾ ਸੀਗਾ, ਤੇ ਹੁਣ ਮੈਂ ਹੁਣ ਹੋਲੀਡੇਜ਼ ਤੋਂ ਬਾਅਦ ਮੈਂ ਗਿਆ ਨਹੀਂ, ਤਾਂ ਉਹਨਾਂ ਨੇ ਵਾਰਨਿੰਗ ਲੈਟਰ ਜਿੱਦਾਂ ਭੇਜੀ ਆ, ਤੇ ਉੱਥੇ ਮਤਲਬ ਹਜੇ ਵੀ ਜਾਣਾ ਜ਼ਰੂਰੀ ਹੈ ਜਿੱਦਾਂ ਦਾ ਜੋਬ ਜਿੱਦਾਂ ਹੋ ਗਿਆ, ਕਿ ਤੁਸੀਂ ਕੀ ਰੈਕਮੈਂਡ ਕਰੋਗੇ?
ਕੀ ਤੁਹਾਡਾ ਸਟੂਡੈਂਟ ਵੀਜ਼ਾ ਰਿਫਿਊਜ਼ਲ ਹੈ?
ਹਾਂਜੀ ਹਾਂਜੀ।
ਦੇਖੋ ਮੈਂ ਤਾਂ ਇਹ ਰਿਕਮੈਂਡ ਕਰੂੰਗੀ ਕਿ ਜਦ ਤੱਕ ਤੁਹਾਨੂੰ ਕਿਤੋਂ ਪੱਕੇ ਤੌਰ ਤੇ ਕੋਈ ਇਨਵੀਟੇਸ਼ਨ ਨਹੀਂ ਆ ਜਾਂਦਾ ਤਾਂ ਹਾਂ ਡੈਫੀਨੇਟਲੀ ਆਪਣੀ ਕੁਛ ਨਾ ਕੁਛ ਬੈਕਅਪ ਆਪਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਬੰਦ ਨਾ ਕਰੋ।
ਓਕੇ,
ਠੀਕ ਹੈ ਜੀ।
ਆਹੀ 2 ਕੁਐਸਚਨ ਸੀਗੇ। ਹਾਂਜੀ ਮੈਮ, ਜਿੱਦਾਂ ਮੇਰੇ ਕੋਲ ਆਪ ਮੇਰੇ ਪਰਸਨਲ 50 ਪੁਆਇੰਟ ਆ ਤੇ 7 ਇੰਚ ਹੈਗੇ ਮੇਰੇ ਕੋਲ, ਤੇ ਹੁਣ 5 ਜੋਬ ਰੇਡੀ ਦੇ ਦਾ ਕੰਪਲੀਟ ਹੋ ਗਿਆ ਉਹ ਮਿਲ ਜਾਣਾ, ਤੇ ਫਿਰ 65 ਤੇ 190 ਤਾਂ ਉਹ ਹਾਈ ਪੁਆਇੰਟਸ ਦੀ ਕੈਟੇਗਰੀ ਤੁਸੀਂ ਕਹਿ ਰਹੇ ਹੋ ਕਿ ਬਈ ਉਹ ਫਿਰ ਹੋਰ ਪੁਆਇੰਟਸ ਲਗਾਉਣੇ ਪੈਣੇ?
ਹਾਂਜੀ, 190 ਲਈ ਆਪਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਮੁਸ਼ਕਲ ਆ ਫਿਰ।
ਓਕੇ,
ਕਿਉਂਕਿ ਜੇ ਤੁਹਾਡੇ ਤੋਂ ਕੋਈ ਬੈਟਰ ਐਪਲੀਕੇਸ਼ਨ ਹੋਈ ਤਾਂ ਫਿਰ ਓਬਵੀਅਸਲੀ ਦੇ ਵਿਲ ਪਿਕ ਦੈਮ ਇਨਸਟੈਡ ਆਫ ਯੂ।
ਜਿੱਦਾਂ ਇੱਥੇ ਮੈਂ ਰਹਿ ਰਿਹਾ ਮੈਂ 10-11 ਸਾਲ ਹੋ ਗਏ।
ਓਕੇ 10-11 ਸਾਲ ਹੋ ਗਏ ਤੁਹਾਨੂੰ, ਫਿਰ ਤਾਂ ਤੁਹਾਨੂੰ ਡੈਫੀਨੇਟਲੀ 190 ਟਰਾਈ ਕਰਨਾ ਚਾਹੀਦਾ।
ਕਹਿੰਦੇ ਹਾਊ ਕੈਨ ਵਨ ਡੂ ਜੋਬ ਰੈਡੀ ਐਸ ਟੀ ਆਰ ਐਕਸਪਾਇਰਡ ਡਨ ਬੈਚਲਰਸ ਐਂਡ ਦੈਨ 2 years ਆਫ ਟੀ ਆਰ ਐਂਡ ਨਾਓ ਡੂਇੰਗ ਆਟੋਮੋਟਿਵ ਹਾਊ ਕੈਨ ਆਈ ਡੂ ਜੋਬ ਰੈਡੀ ਇਫ ਟੀ ਆਰ ਐਕਸਪਾਇਰਡ।
ਦੇਖੋ ਤੁਹਾਡਾ ਟੀ ਆਰ ਐਕਸਪਾਇਰਡ ਹੈ ਤਾਂ ਮਤਲਬ ਕੋਈ ਵੀਜ਼ਾ ਨਹੀਂ ਹੈਗਾ ਤੁਹਾਡੇ ਕੋਲ, ਜੋਬ ਰੈਡੀ ਕਿਵੇਂ ਕਰੋਗੇ ਤੁਸੀਂ ਜੀ? ਮੁਸ਼ਕਿਲ ਆ ਜੀ
ਬਿਲਕੁਲ।
ਅਗਲਾ ਸਵਾਲ, ਜੇ ਜੋਬ ਰੈਡੀ ਕਰਨਾ ਹੋਵੇ ਤਾਂ ਆਪਾਂ ਨੂੰ ਫੁੱਲ ਵਰਕ ਰਾਈਟਸ ਵਾਲਾ ਕੋਈ ਨਾ ਕੋਈ ਵੀਜ਼ਾ ਚਾਹੀਦਾ ਹੁੰਦਾ ਗਾ
ਜੀ,
ਠੀਕ ਹੈ ਜੀ।
ਅੱਗੇ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਬਣੇ ਰਹੋ ਪਰ ਆਪਣੇ ਰੇਡੀਓ ਦੀ ਆਵਾਜ਼ ਜਿਹੜੀ ਉਹ ਥੋੜੀ ਘੱਟ ਕਰ ਲਓ। ਕਿਰਨ ਸ਼ਰਮਾ ਅੱਗੇ ਸਵਾਲ ਪੁੱਛ ਰਹੇ ਨੇ, ਮੈਮ ਕਹਿੰਦੇ 482 ਡਸ ਇੰਪਲੋਇਰ ਹੈਵ ਟੂ ਗਿਵ ਫੁੱਲ ਟਾਈਮ ਜੋਬ ਔਰ ਪਾਰਟ ਟਾਈਮ ਸ਼ੁੱਡ ਬੀ ਓਕੇ ਐਸ ਵੈਲ?
ਦੇਖੋ ਇਹੋ ਜੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਬਟ ਮੁਸ਼ਕਿਲ ਹੋ ਜਾਏਗਾ ਜੇ ਤੁਸੀਂ ਸਾਨੂੰ ਪਾਰਟ ਟਾਈਮ ਜੋਬ ਤੇ ਹੋਰ 482 ਕੋਸ਼ਿਸ਼ ਕਰਨਗੇ, ਸੋ ਇਟ ਸ਼ੁੱਡ ਬੀ ਫੁੱਲ ਟਾਈਮ ਸੋਰਟ ਆਫ
ਜੀ,
ਕਿਉਂਕਿ ਜੈਨੂਇਨ ਪੋਜੀਸ਼ਨ ਦੇ ਨੰਬਰ ਆਫ ਥਿੰਗਸ ਜਿਹੜੀਆਂ ਚੀਜ਼ਾਂ ਦੇ ਕੁਐਸਚਨ ਰੇਜ਼ ਹੋ ਜਾਂਦੇ ਨੇ, ਕਿਉਂਕਿ ਵੈਸੇ ਤਾਂ ਦੇਖਿਆ ਜਾਵੇ ਤਾਂ ਸੈਲਰੀ ਦੀ ਰਿਕੁਆਇਰਮੈਂਟ ਹੁੰਦੀ ਆ, ਬਟ ਰਿਕਮੈਂਡਡ ਇਹ ਹੈ ਕਿ ਫੁੱਲ ਟਾਈਮ ਹੋਣੀ ਚਾਹੀਦੀ ਹੈ
ਜੀ। ਅਗਲਾ ਸਵਾਲ ਮੈਂਡੀ ਸੋਹਲ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ ਵੀ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਮਾਈ ਵਾਈਫ ਹੈਵ ਅਪਲਾਈਡ ਮੈਟ੍ਰਿਕਸ ਇਨ ACT 65 ਪੁਆਇੰਟਸ ਨਰਸਿੰਗ, ਅਨਫੋਰਚੁਨੇਟਲੀ ਸ਼ੀ ਗੋਟ ਡਾਇਗਨੋਸ ਟੂ ਕੈਂਸਰ, ਨਾਓ ਸ਼ੀ ਇਜ਼ ਇਨ ਇੰਡੀਆ ਫਾਰ ਟ੍ਰੀਟਮੈਂਟ, ਵਿਲ ਦੇਅਰ ਬੀ ਐਨੀ ਟ੍ਰਬਲ ਫਾਰ ਅਸ ਫਾਰ ਪੀਆਰ?
ਦੇਖੋ ਜੇ ਕੈਂਸਰ ਆ ਤਾਂ ਡੈਫੀਨੇਟਲੀ ਤੁਹਾਡੇ ਲਈ ਆਈ ਥਿੰਕ ਹੈਲਥ ਕ੍ਰਾਈਟੀਰੀਆ ਮੀਟ ਕਰਨਾ ਮੁਸ਼ਕਿਲ ਹੋ ਜਾਏਗਾ, ਸੋ ਉਹਦੇ ਲਈ ਤਾਂ ਤੁਹਾਡਾ ਚੈੱਕ ਕਰਨਾ ਪਏਗਾ ਕਿ ਕਿਸ ਸਟੇਜ ਦਾ ਕੈਂਸਰ ਹੈ, ਤੇ ਮੋਸਟਲੀ ਡਿਪਾਰਟਮੈਂਟ ਇਹੋ ਜਿਹੇ ਕੇਸਿਸ ਵਿੱਚ ਐਪਲੀਕੇਸ਼ਨ ਨੂੰ ਰਿਜੈਕਟ ਕਰ ਦਿੰਦਾ ਹੈ
ਜੀ। ਅਗਲਾ ਸਵਾਲ ਲਵ ਕਮਲ ਗਿੱਲ ਕਰ ਰਹੇ ਨੇ, ਕਹਿੰਦੇ ਮੈਮ ਸਟੂਡੈਂਟ ਫਾਸਟ ਟਰੈਕ ਡਿਪੈਂਡੈਂਟ ਪ੍ਰੋਸੈਸਿੰਗ ਟਾਈਮ, ਪਹਿਲਾਂ ਵੀ ਇੱਕ ਸਵਾਲ ਮੇਰੇ ਖਿਆਲ
ਬਿਲਕੁਲ, ਪਰ ਵੈਸੇ ਜਿਹੜੀਆਂ ਦੂਸਰੀਆਂ ਫਾਸਟ ਟਰੈਕ ਐਪਲੀਕੇਸ਼ਨ ਲੌਂਚ ਹੋਈਆਂ ਹੋਈਆਂ ਨੇ ਆਨਸ਼ੋਰ ਤੋਂ, ਉਹਨਾਂ ਤੋਂ ਵੀ ਡਿਪਾਰਟਮੈਂਟ ਕਾਫੀ ਟਾਈਮ ਲੈ ਰਿਹਾ ਇਸ ਟਾਈਮ ਤੇ। ਕਰੰਟਲੀ ਐਨੀਵੇਅਰ ਬਿਟਵੀਨ 4-6 ਮੰਥਸ ਉਹਨਾਂ ਨੇ ਆਪਣਾ ਟਾਈਮ ਫਰੇਮ ਜਿਹੜਾ ਕਰੰਟ ਚੱਲ ਰਿਹਾ ਹੈ
ਜੀ। ਅੱਗੇ ਕਾਲਰ ਸ਼ਾਮਲ ਕਰਦੇ ਹਾਂ, 234 ਤੋਂ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਜੀ, ਸਤਿ ਸ਼੍ਰੀ ਅਕਾਲ।
ਹੈਲੋ ਸਤਿ ਸ਼੍ਰੀ ਅਕਾਲ ਮੈਮ।
ਹਾਂਜੀ ਕੌਣ ਬੋਲ ਰਹੇ ਹੋ ਜੀ?
ਹਾਂਜੀ ਮੈਮ ਗੁਰਪ੍ਰੀਤ ਗੱਲ ਕਰ ਰਿਹਾ ਨਾਲ।
ਹਾਂਜੀ ਗੁਰਪ੍ਰੀਤ ਜੀ ਕੀ ਸਵਾਲ ਹੈ?
ਮੈਮ ਮੇਰਾ ਕੁਐਸਚਨ ਸੀ ਕਿ ਮੈਂ ਰੀਜਨਲ ਏਰੀਆ ਵਿੱਚ ਕੰਮ ਕਰ ਰਿਹਾ ਹਾਂ ਐਜ਼ ਅ ਸ਼ੈਫ, ਤੇ ਉੱਥੋਂ ਮੈਂ ਤਾਂ ਕਹਿੰਦਾ ਫਾਈਨਲ ਸਰਟੀਫਿਕੇਟ ਰੀਡ ਕਰ ਰਿਹਾ ਵਾਂ ਸਕਿੱਲ ਅਸੈਸਮੈਂਟ ਦੀ। ਮੈਮ ਜਿਹੜਾ ਦਾ ਜਿਹੜਾ ਰੈਸਟੋਰੈਂਟ ਆ ਉਹ ਹੈ ਤਾਂ ਰੀਜਨਲ ਏਰੀਆ 'ਚ, ਬਟ ਜਿਹੜਾ ਆਪਾਂ ਜਦੋਂ ਆਪਾਂ ਏਰੀਆ 'ਚ ਚੈੱਕ ਕਰਦੇ ਹਾਂ ਉੱਥੇ ਪ੍ਰਿੰਸੀਪਲ ਪੇਜ ਆਫ ਬਿਜ਼ਨਸ ਆ ਉਹ ਉਹਨਾਂ ਦਾ ਮਤਲਬ ਰੀਜਨਲ ਏਰੀਆ 'ਚ ਨਹੀਂ ਆਉਂਦਾ ਜੀ। ਮੈਂ ਐਡਰੈਸ ਆਪਣਾ ਘਰ ਕਰ ਦਿੱਤਾ ਕਿ ਜਿਹੜੇ ਡਾਕੂਮੈਂਟ ਵਗੈਰਾ ਉੱਥੇ ਆ ਜਾਣ, ਤਾਂ ਇਹ ਚੀਜ਼ ਮਤਲਬ ਮੈਟਰ।
ਹੈਲੋ
ਤੁਹਾਡੀ ਆਵਾਜ਼, ਹਾਂਜੀ ਤੁਹਾਡੀ ਆਵਾਜ਼
ਡੈਫੀਨੇਟਲੀ ABN ਕਿੱਥੇ ਸ਼ੋ ਹੋ ਰਿਹਾ, ਕਿਉਂਕਿ ਉਹਨਾਂ ਨੇ ਤਾਂ ਤੁਹਾਡਾ ਆਨਲਾਈਨ ਚੈੱਕ ਕਰਨਾ ਗਾ, ਤੇ ਜੇ ਤੁਹਾਡਾ ABN ਉੱਥੇ ਨਹੀਂ ਸ਼ੋ ਹੋ ਰਿਹਾ ਤਾਂ ਉਹਨਾਂ ਨੂੰ ਸਪੈਸ਼ਲ ਸਬਮਿਸ਼ਨ ਲਗਾਉਣੀ ਪਏਗੀ, ਕਿਉਂਕਿ ਫਿਰ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਉਹ ਰੈਸਟੋਰੈਂਟ ਜਾਂ ਫਿਰ ਉਹ ਬਿਜ਼ਨਸ ਆ ਜਿਹੜਾ ਰੀਜਨਲ ਏਰੀਆ ਦੇ ਵਿੱਚ ਨਹੀਂ ਹੈ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਜੇ ਅਕੋਰਡਿੰਗ ਟੂ ABN, ਕਿਉਂਕਿ ਉਹਨਾਂ ਨੇ ਤਾਂ ABN ਦੇ ਪਰਸਪੈਕਟਿਵ ਨਾਲ ਹੀ ਚੱਲਣਾ, ਸੋ ਤੁਹਾਨੂੰ ਐਡੀਸ਼ਨਲ ਡਾਕੂਮੈਂਟਸ ਲਗਾਉਣੇ ਪੈ ਸਕਦੇ ਨੇ ਵੀ ਸਿੰਪਲ ਕੇਸ ਨਹੀਂ ਹੈਗਾ ਤੁਹਾਡਾ, ਸਿੰਪਲੀ ਲੌਜ ਕਰ ਦੋ ਤੇ ਤੁਹਾਡਾ ਆ ਜਾਏਗਾ। ਡੇਢ ਕੁ ਮਹੀਨੇ ਚ ਜੀ ਦੇਈ ਜਾ ਰਹੇ ਨੇ ਉਹ ਡਿਸੀਜਨ ਇੱਕ ਤੋਂ ਡੇਢ
ਮਹੀਨੇ।
ਸ਼ੁਕਰੀਆ ਜੀ। ਅੱਗੇ ਸਿੰਘ ਹਰਜੋਤ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਜਸ ਹੰਜਰਾ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਮੈਮ ਆਈ ਹੈਵ ਅਪਲਾਈਡ 190 ਨਿਊ ਸਾਊਥ ਵੇਲਸ ਇਨ ਦਸੰਬਰ 2019 ਵਿਦ 80 ਪੁਆਇੰਟਸ ਇਨਕਲੂਡਿੰਗ ਸਟੇਟ ਫਾਰ ਮੋਟਰ ਮਕੈਨਿਕ ਐਂਡ ਆਈ ਐਮ ਲਿਵਿੰਗ ਇਨ ਵਿਕਟੋਰੀਆ, ਹਾਊ ਮਚ ਚਾਂਸਿਸ ਫਾਰ ਦਾ ਇਨਵੀਟੇਸ਼ਨ ਐਂਡ ਹਾਊ ਲੌਂਗ ਹੈਵ ਟੂ ਵੇਟ?
ਦੇਖੋ ਮੈਂ ਜਿਵੇਂ ਦੱਸਿਆ ਕਿ ਕਰੰਟਲੀ ਥੋੜੇ ਜਿਹੇ ਇਨਵਾਈਟਸ ਆਏ ਨੇ ਜਿਹੜੇ ਭੈਣ ਭਰਾ ਵਿਕਟੋਰੀਆ ਚ ਰਹਿ ਰਹੇ ਨੇ, ਸਟਿਲ ਨਿਊ ਸਾਊਥ ਵੇਲਸ ਇਨਵਾਈਟ ਕਰ ਰਿਹਾ। 80 points is a good score. ਤੇ ਜੇ ਤੁਹਾਨੂੰ ਇਨਵੀਟੇਸ਼ਨ ਆਉਣਾ ਹੋਇਆ ਤਾਂ ਇਹਨਾਂ ਪੁਆਇੰਟਸ ਤੇ ਆ ਜਾਏਗਾ। ਬਾਕੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ 190 ਦੇ ਚਾਂਸਿਸ ਜ਼ਿਆਦਾ ਵਧਣ ਤਾਂ ਮੈਂ ਤਾਂ ਇਹੀ ਰਿਕਮੈਂਡ ਕਰੂੰਗੀ ਇਫ ਯੂ ਕੈਨ ਮੂਵ ਟੂ ਨਿਊ ਸਾਊਥ ਵੇਲਸ, ਕਿਉਂਕਿ ਹਜੇ ਤੱਕ ਉਹਨਾਂ ਨੇ ਕੋਈ ਨਵੇਂ ਗਾਈਡਲਾਈਨਸ ਤਾਂ ਕੀਤੇ ਨਹੀਂ ਹੈ। ਬਟ ਹਾਂ, ਡੈਫੀਨੇਟਲੀ ਇਸ ਚੀਜ਼ ਨਾਲ ਤੁਹਾਡੀ UI ਤੇ ਇੰਪੈਕਟ ਪਏਗਾ, ਹਨਾ, ਕਿ ਪੋਜ਼ਿਟਿਵ, ਮੋਰ ਪੋਜ਼ਿਟਿਵ ਹੋ ਜਾਏਗਾ ਤੁਹਾਡਾ।
ਜੀ, ਅਗਲਾ ਸਵਾਲ ਹਰਪ੍ਰੀਤ ਸਿੰਘ ਵਿਰਦੀ ਕਰ ਰਹੇ ਨੇ। ਉਹਨਾਂ ਦਾ ਸਵਾਲ ਸ਼ਾਮਲ ਕਰਨ ਤੋਂ ਪਹਿਲਾਂ ਇੱਕ ਜਿਹੜੇ ਕਾਲਰ ਬਣੇ ਹੋਏ ਨੇ, ਮੈਂ ਉਹਨਾਂ ਨੂੰ ਕਹਾਂਗੀ ਕਿ ਤੁਸੀਂ ਸਾਡੇ ਨਾਲ ਬਣ ਰਹੋ, ਬਹੁਤ ਜਲਦ ਤੁਹਾਨੂੰ ਵੀ ਔਨ-ਏਅਰ ਕਰਾਂਗੇ। ਹਰਪ੍ਰੀਤ ਸਿੰਘ ਵਿਰਦੀ ਪੁੱਛ ਰਹੇ ਨੇ, ਕਹਿੰਦੇ ਮੈਮ ਮੇਰੀ ਕਾਲ ਨਹੀਂ ਲੱਗ ਰਹੀ। ਕੋਈ ਗੱਲ ਨਹੀਂ ਜੀ, ਤੁਸੀਂ ਸਵਾਲ ਇੱਥੇ ਹੀ ਸਾਂਝਾ ਕਰਤਾ, ਅਸੀਂ ਜ਼ਰੂਰ ਤੁਹਾਡਾ ਸ਼ੇਅਰ ਕਰ ਰਹੇ ਹਾਂ। ਕਹਿੰਦੇ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਬੀਟੈਕ HOE ਮਕੈਨੀਕਲ ਚ ਇੰਡੀਆ ਤੋਂ ਡਿਗਰੀ ਅਸੈਸ ਕਰਵਾ ਕੇ 8E ਚ ਲੈ ਕੇ ਤੇ ਨਾਟੀ ਕਰਕੇ ਕਿਹੜਾ ਵੀਜ਼ਾ ਮਿਲ ਸਕਦਾ ਜੀ?
ਕਈ ਕੁਛ ਪੁੱਛ ਲਿਆ ਇੱਕੋ ਹੀ ਸਵਾਲ ਚ। ਦੇਖੋ, ਮਕੈਨੀਕਲ ਇੰਜੀਨੀਅਰ 491 ਦੀ ਲਿਸਟ ਤੇ ਵੀ ਹੈ, 190 ਤੇ 189 ਤੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੋਬ ਆਫਰ ਵੀ ਹੈ, ਤਾਂ ਫਿਰ ਹਾਂ, ਫਿਰ ਡੈਫੀਨੇਟਲੀ ਤੁਹਾਡੇ ਕੋਲ ਨੰਬਰ ਆਫ ਆਪਸ਼ਨਸ ਨੇ। ਬਟ ਅਗੇਨ 189 ਲਈ ਮੇਨਲੀ ਪੁਆਇੰਟਸ ਚਾਹੀਦੇ ਹੁੰਦੇ ਆ, 90 ਤੱਕ 90 ਪੁਆਇੰਟਸ, ਤੇ ਬਾਕੀ ਜਿਹੜੀਆਂ ਕਹਿ ਲਓ ਕਿ 190 ਹੈ, 491 ਪੁਆਇੰਟਸ ਇੰਨੇ ਮੈਟਰ ਨਹੀਂ ਕਰਦੇ ਹੈਗੇ। ਬਟ 190 ਲਈ ਸਮ ਸਟੇਟਸ ਲਈ ਪੁਆਇੰਟ ਮੈਟਰ ਕਰਦੇ ਨੇ, ਕਈ ਸਟੇਟਸ ਦੀ ਰਿਕੁਆਇਰਮੈਂਟ ਹੈ ਕਿ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ। ਸੋ ਬੇਸਿਕਲੀ ਤੁਹਾਡੇ ਇਸ ਸਵਾਲ ਦਾ ਕੋਈ ਸਿੱਧਾ ਸਿੱਧਾ ਜਵਾਬ ਨਹੀਂ ਹੈ, ਪਰ ਹਾਂ, ਵੈਸੇ ਦੇਖਿਆ ਜਾਵੇ ਤੁਹਾਡੇ ਕੋਲ ਕਾਫੀ ਸਾਰੇ ਵੀਜ਼ਾ ਦੀਆਂ ਆਪਸ਼ਨਸ ਅਵੇਲੇਬਲ ਨੇ।
ਬਿਲਕੁਲ, ਜੋਬ ਆਫਰ ਲੈਟਰ ਵੀ ਕਹਿੰਦੇ ਹੋਵੇ ਤੇ ਰੈਲੇਵੈਂਟ ਫੀਲਡ ਦੇ ਵਿੱਚ
ਐਕਸਪੀਰੀਅੰਸ ਵੀ ਹੋਵੇ।
ਜੀ, ਧੰਨਵਾਦ ਹਰਪ੍ਰੀਤ ਜੀ। ਤੇ ਅੱਗੇ ਕਾਲਰ ਨੂੰ ਸ਼ਾਮਲ ਕਰਦੇ ਆ, 448 ਤੋਂ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਮੈਂ ਸਰਨਜੀਤ ਗੱਲ ਕਰ ਰਿਹਾ ਵਾਂ
ਜੀ।
ਸਤਿ ਸ੍ਰੀ ਅਕਾਲ ਮੈਮ,
ਸਤਿ ਸ੍ਰੀ ਅਕਾਲ
ਮੈਮ। ਮੇਰਾ ਕੁਐਸਚਨ ਦੋ ਪਾਰਟ ਹੈ ਕਿ ਮੈਂ MRT ਤੇ ਵਾਂ ਤੇ ਮੇਰਾ ਬਿਜ਼ੀ ਵੀਜ਼ਾ A ਹੈ ਇਸ ਟਾਈਮ, ਐਂਡ ਮੈਂ ਹੁਣ ਇੰਡੀਆ ਜਾਣਾ ਹੈ ਬਿਜ਼ੀ ਵੀਜ਼ਾ B ਲੈ ਕੇ, ਤੇ ਮੈਮ ਉੱਥੇ ਜੋ ਮੈਂ ਜਾਵਾਂਗਾ, ਅਗਰ MRT ਮੈਨੂੰ ਡਿਸੀਜਨ ਦੇ ਦੇ ਤੇ ਕੋਈ ਪ੍ਰੋਬਲਮ ਤਾਂ ਨਹੀਂ ਹੋਏਗੀ ਬਾਅਦ ਚੋ?
MRT ਦੇਖੋ, ਐਂ ਡਿਸੀਜਨ ਨਹੀਂ ਦਿੰਦੀ ਹੈਗੀ, ਤੁਸੀਂ ਪ੍ਰੈਜੈਂਟ ਹੋਣੇ ਚਾਹੀਦੇ ਹੋ MRT ਦੇ ਡਿਸੀਜਨ ਲਈ।
ਓਕੇ ਮੈਮ, ਇੱਕ ਹੋਰ ਕੁਐਸਚਨ ਹੈ ਮੇਰਾ ਕਿ ਮੈਂ 491 ਲੌਂਚ ਕੀਤਾ ਹੋਇਆ ਮੈਮ 5 December ਨੂੰ ਜਦੋਂ ਖੁੱਲਿਆ ਸੀਗਾ ਐਜ ਏ ਕੁੱਕ ਆਕੂਪੇਸ਼ਨ, ਤੇ ਮੈਮ ਉਹਦਾ ਅਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ, ਤੇ ਬਾਕੀ ਮੈਂ ਇੱਕ ਸਾਲ ਤੋਂ ਕੰਮ ਵੀ ਕੀਤਾ ਇੱਥੇ ਜੇਨੀ ਇਟਾਲੀਅਨ ਚ।
ਕਿੰਨੀ ਦੇਰ ਤੋਂ ਲੌਂਚ ਕੀਤਾ ਹੋਇਆ ਤੁਸੀਂ? 491 ਦਾ
ਮੈਮ 5 December ਨੂੰ ਕੀਤਾ ਸੀ ਲਾਸਟ ਈਅਰ।
ਨਹੀਂ ਜੀ, 2 ਮਹੀਨੇ ਹੋ ਗਏ, ਉਹ ਤਾਂ ਬਹੁਤ ਮਹੀਨੇ ਚ ਹੀ ਐਪਲੀਕੈਂਟਸ ਨੂੰ ਡਿਸੀਜਨ ਦੇ ਰਹੇ ਨੇ, ਸੋ ਆਈ ਡੋਨਟ ਨੋ ਕਿ ਤੁਹਾਡੇ ਕੇਸ ਵਿੱਚ ਕੀ ਪ੍ਰੋਬਲਮ ਹੈ।
ਸਾਊਥ ਆਸਟ੍ਰੇਲੀਆ ਮੈਮ।
ਸਾਊਥ ਆਸਟ੍ਰੇਲੀਆ, ਓਕੇ ਓਕੇ, ਸੋਰੀ ਮੈਨੂੰ ਲੱਗਿਆ ਵਿਕਟੋਰੀਆ ਗਿਆ ਤੁਸੀਂ। ਵੇਟ ਹੀ ਕਰ ਸਕਦੇ ਹੋ ਜੀ ਫਿਰ ਤਾਂ ਤੁਸੀਂ, ਹੋਰ ਤਾਂ ਕੁਛ ਨਹੀਂ ਕਰ ਸਕਦੇ ਹੈਗੇ ਆਪਾਂ।
ਮੈਮ ਉਹਦੇ ਚ ਗਰੰਟੀ ਹੁੰਦੀ ਹੈ ਜੀ, ਉਹਨਾਂ ਨੇ ਮੈਮ
ਪਲੇਸਿਸ ਫੁੱਲ ਹੋ ਗਈਆਂ, ਤਾਂ ਹੁਣ ਇਹ ਵੀ ਹੋ ਸਕਦਾ ਵੀ ਕਹਿ ਦੇਣ ਜੀ ਬਹੁਤ ਜੀ ਸਤਿ ਸ੍ਰੀ ਅਕਾਲ ਜੀ, ਸਾਡੇ ਕੋਲ ਕਾਫੀ ਐਪਲੀਕੇਸ਼ਨ ਆ ਗਈਆਂ ਸੇਮ ਆਕੂਪੇਸ਼ਨ ਚ, ਅਸੀਂ ਤੁਹਾਨੂੰ ਨਹੀਂ ਦੇ ਸਕਦੇ। ਠੀਕ ਹੈ ਜੀ,
ਓਕੇ ਮੈਮ, ਥੈਂਕ ਯੂ ਸੋ ਮਚ,
ਓਕੇ ਜੀ, ਸ਼ੁਕਰੀਆ ਜੀ। ਅਗਲਾ ਸਵਾਲ ਸ਼ਵੇਤਾ ਸ਼ਰਮਾ ਕਰ ਰਹੇ ਨੇ, ਕਹਿੰਦੇ ਮੈਮ ਆਈ ਡਿਡ BSc ਨਰਸਿੰਗ ਇਨ ਇੰਡੀਆ ਐਂਡ ਨਾਉ ਆਈ ਐਮ ਡੂਇੰਗ ਮਾਸਟਰਸ ਇਨ ਪਬਲਿਕ ਹੈਲਥ ਐਡਵਾਂਸ ਇਨ ਸਿਡਨੀ, ਵਟ ਆਰ ਦਾ ਓਪਰਚੁਨਿਟੀਜ਼ ਫੋਰ ਮੀ? ਦੇਖੋ, ਇਹ ਕਮੈਂਟ ਕਰਨਾ ਮੁਸ਼ਕਲ ਆ, ਬਿਕੋਜ਼ ਆਈ ਡੋਂਟ ਨੋ ਕਿ ਤੁਸੀਂ ਸਿਰਫ ਆਪਣੀ ਸਟੱਡੀ ਲਿਖੀ ਆ, ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੇਸ ਦੇ ਰਿਗਾਰਡਿੰਗ ਤੁਸੀਂ ਫੁੱਲ ਡਿਸਕਸ਼ਨ ਕਰਨਾ ਚਾਹੁੰਦੇ ਹੋ ਤਾਂ ਆਫਿਸ ਚ ਕੰਟੈਕਟ ਕਰ ਲਿਓ। ਬਾਕੀ BSc ਨਰਸਿੰਗ ਦਾ ਸਾਰਿਆਂ ਨੂੰ ਪਤਾ ਹੀ ਹੈ ਕਿ ਰਿਕੁਆਇਰਮੈਂਟਸ, ਪੁਆਇੰਟਸ, ਐਂਡ ਯੂ ਹੈਵ ਟੂ ਬੀ ਰਜਿਸਟਰਡ, ਨੀਡ ਸਕਿੱਲ ਅਸੈਸਮੈਂਟ, ਜੇ ਸਾਰੀਆਂ ਚੀਜ਼ਾਂ ਤੁਸੀਂ ਮੀਟ ਕਰਦੇ ਹੋ ਤਾਂ ਹਾਂ, ਡੈਫੀਨੇਟਲੀ ਜੀ ਆਪਾਂ ਅੱਗੇ ਪ੍ਰੋਸੀਡ ਕਰ ਸਕਦੇ ਹਾਂ ਪੁਆਇੰਟ ਬੇਸਡ ਵੀਜ਼ਾਸ ਲਈ।
ਬਿਲਕੁਲ, ਪ੍ਰੀਤ ਵੱਲ ਅੱਗੇ ਸਾਡੇ ਨਾਲ ਬਣੇ ਨੇ, ਇਹਨਾਂ ਨੇ ਪੁੱਛਿਆ, ਕਹਿੰਦੇ ਕੈਨ ਆਈ ਡੂ ਕਨਵਰਜ਼ਨ ਇਨਸਟੈਡ ਆਫ ਆਇਰਨ ਪ੍ਰੋਗਰਾਮ?
ਹਾਂਜੀ ਬਿਲਕੁਲ ਜੀ, ਤੁਹਾਡੀ ਚੋਇਸ ਆ, ਜੇ ਤੁਹਾਨੂੰ ਕਨਵਰਜ਼ਨ ਚ ਐਡਮਿਸ਼ਨ ਮਿਲ ਰਹੀ ਹੈ ਤਾਂ ਗੋ ਫੋਰ ਇਟ
ਜੀ। ਹਰਜੋਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਇਸ ਤੋਂ ਬਾਅਦ ਅੱਗੇ ਐਮ ਪ੍ਰੀਤ ਭੁੱਲਰ ਸਾਡੇ ਨਾਲ ਬਣੇ ਨੇ, ਸਤਿ ਸ੍ਰੀ ਅਕਾਲ, ਬੁਲਾਈ ਹੈ ਜੀ ਪਹਿਲਾਂ, ਕਹਿੰਦੇ ਆਈ ਹੈਵ ਵਨ ਕੁਐਰੀ ਰਿਗਾਰਡਿੰਗ ਮਾਈ ਕਰੰਟ ਸਿਚੁਏਸ਼ਨ ਕਾਫੀ ਲੰਬਾ ਹੈ ਇਹਨਾਂ ਦਾ ਕੁਐਸਚਨ ਪਰ ਆਪਾਂ ਸਾਂਝਾ ਜ਼ਰੂਰ ਕਰਦੇ ਹਾਂ ਆਈ ਹੈਵ ਲੌਂਚਡ ਮਾਈ 489 ਐਪਲੀਕੇਸ਼ਨ ਫਿਊ ਮੰਥਸ ਅਗੋ ਨਾਓ ਆਈ ਹੈਵ ਮਾਈ ਫਿਐਂਸੀ ਹੇਅਰ ਔਨ ਵਿਜ਼ਟਰ ਵੀਜ਼ਾ ਵਟਸ ਬੈਸਟ ਆਪਸ਼ਨ ਟੂ ਇਨਕਲੂਡ ਹਿਮ ਇਨ ਮਾਈ ਐਪਲੀਕੇਸ਼ਨ ਔਰ ਹੀ ਹੈਜ਼ ਟੂ ਅਪਲਾਈ ਫਾਰ ਸਟੂਡੈਂਟ ਵੀਜ਼ਾ ਟੂ ਸਟੇ ਹੇਅਰ ਅੰਟਿਲ ਆਈ ਗੈਟ ਮਾਈ ਗ੍ਰਾਂਟ ਇਨਕਲੂਡਿੰਗ ਹਿਮ ਇਨ ਮਾਈ ਐਪਲੀਕੇਸ਼ਨ will delay processing of my application, which is the best option. And dekho, definitely delay process vich ho sakda, ohde vich koi doubt wali gal nahi hai ge. Baaki je tuhadi relationship tusi bhi matlab agge leke jaande ho, marriage hundi hai tuhadi, then definitely unna nu tusi add kar sakde ho. Ji, sade naal caller bane hoye ne, bane raho tusi, tuhada sawal bahut jaldi shamil karde hain. Manjinder Gill agge sade naal bane hoye ne, inna da sawal shamil karde hain. Sat Sri Akaal bulaiye ji. ਕਹਿੰਦੇ ਮੇਰੀ ਵਾਈਫ MBA ਕਰ ਰਹੇ ਨੇ ਅਸੀਂ ਕੋਰਸ ਚੇਂਜ ਕਰਨਾ ਤੇ ਕਿਹੜਾ ਕੋਰਸ ਲਈਏ ਤੇ ਕਿੱਥੇ ਲਈਏ ਜੀ ਹੁਣ ਅਸੀਂ ਮੈਲਬਰਨ ਚ ਹਾਂ
ਦੇਖੋ ਇਸ ਸਵਾਲ ਦਾ ਜਵਾਬ ਦੇਣਾ ਬੜਾ ਮੁਸ਼ਕਿਲ ਹੈ ਜੇ ਤੁਸੀਂ ਮੈਲਬਰਨ ਵਿੱਚੋਂ ਤੁਸੀਂ ਸਾਡੇ ਆਫਿਸ ਵਿੱਚ ਆ ਕੇ ਐਡਮਿਸ਼ਨ ਟੀਮ ਸਟੂਡੈਂਟ ਵੀਜ਼ਾ ਟੀਮ ਨਾਲ ਗੱਲ ਕਰ ਸਕਦੇ ਹੋ ਨਾ ਜਿਹੜੇ ਕੋਰਸਿਸ ਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਣਗੇ ਉਹਦੇ ਹਿਸਾਬ ਨਾਲ ਤੁਸੀਂ ਕਿਉਂਕਿ ਬਹੁਤ ਸਾਰੀ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਕਿ ਤੁਹਾਡਾ ਇੰਗਲਿਸ਼ ਸਕੋਰ ਹੈ ਕੀ ਬੈਕਗਰਾਉਂਡ ਹੈ ਕਿਹੜੇ ਕੋਰਸ ਤੁਹਾਡੇ ਲਈ ਵਧੀਆ ਹੋਏਗਾ ਕਿਹੜਾ ਨਹੀਂ ਹੋਏਗਾ ਤੁਹਾਡੇ ਕੀ ਇੰਟਰਸਟ ਨੇ ਸੋ ਦੇ ਆਰ ਨੰਬਰ ਆਫ ਫੈਕਟਰਸ
ਜੀ
ਸੋ ਇਸ ਚੀਜ਼ ਦਾ ਸਿੱਧਾ ਸਿੱਧਾ ਜਵਾਬ ਦੇਣਾ ਥੋੜਾ ਜਿਹਾ ਮੁਸ਼ਕਿਲ ਹੈ
ਜੀ ਕਾਲਰ ਬਣੇ ਹੋਏ ਨੇ 317 ਤੋਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਜੀ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਪ੍ਰਭਜੀਤ ਮੈਮ
ਸਤਿ ਸ੍ਰੀ ਅਕਾਲ ਜੀ
ਹਾਂਜੀ ਮੈਮ ਮੇਰਾ ਬਹੁਤ ਥੋੜਾ ਜਿਹਾ ਸਵਾਲ ਹੈ ਕਿ ਮੈਮ ਮੇਰੀ ਬੈਚਲਰ ਮਕੈਨੀਕਲ ਹੋਈ ਹੋਈ ਹੈ ਇੰਡੀਆ ਚ
ਮੈਕੈਨੀਕਲ ਇੰਜੀਨੀਅਰ ਤੁਹਾਡੀ 491 190 189 ਸਾਰੀਆਂ ਲਿਸਟ ਤੇ ਹੈਗਾ ਬਟ ਅਗੇਨ ਜਿਵੇਂ ਤੁਸੀਂ ਜੇ ਪ੍ਰੋਗਰਾਮ ਪਿੱਛੇ ਜਾ ਕੇ ਦੇਖੋਗੇ ਤਾਂ ਹੈਵ ਆਨਸਰ ਉਦੋਂ ਕੋਈ ਸਿੱਧਾ ਸਿੱਧਾ
ਮੈਮ ਇਹਦੇ ਵਿੱਚ ਮੈਂ ਕੁਛ ਐਡ ਕਰਦਾ ਕਿ ਅਗਰ ਕਿਉਂਕਿ ਮੇਰੇ ਇਸ ਵਕਤ 85 ਹੀ ਬਣਦੇ ਪਏ ਆ 85 ਤੋਂ ਆਈ ਥਿੰਕ ਫਿਰ ਉਹ ਜਿਹੜਾ 491 ਜਾਂ 190 ਵੀ ਆਪਸ਼ਨ ਰਹੇਗੀ ਆਈ ਥਿੰਕ
ਹਾਂਜੀ ਦੈਨ ਫਿਰ 491 190
ਠੀਕ ਹੈ ਮੈਮ ਠੀਕ ਹੈ ਥੈਂਕ ਯੂ ਸੋ ਮਚ
ਓਕੇ ਜੀ
ਥੈਂਕ ਯੂ
ਹਾਂਜੀ ਅਗਲਾ ਸਵਾਲ ਮੁਨੀਰ ਉਨੀਸਾ ਕਰ ਰਹੇ ਨੇ ਇਹਨਾਂ ਨੇ ਕਹਿੰਦੇ ਇਸ ਆਕੂਪੇਸ਼ਨ ਕੰਪਿਊਟਰ ਨੈਟਵਰਕ ਇੰਜੀਨੀਅਰ ਆਈ ਹੈਵ ਅਪਲਾਈਡ 190 ਵਿਦ 80 ਪੁਆਇੰਟਸ ਬਾਈ ਆਗਸਟ ਸਟਿਲ ਵੇਟਿੰਗ ਫਾਰ ITA ਵੈਨ ਆਈ ਸ਼ੁਡ ਐਕਸਪੈਕਟ ITA ਫਰੋਮ ਵਿਕਟੋਰੀਆ ਆਕੂਪੇਸ਼ਨ ਇਹਨਾਂ ਦਾ ਕੰਪਿਊਟਰ ਨੈਟਵਰਕ ਇੰਜੀਨੀਅਰ ਹੈ ਜੀ
190 ਵਿਦ 80 ਪੁਆਇੰਟਸ ਔਗਸਟ ਫੋਰ ਜੀ ਜਿਹੜੇ ਸ਼ਾਰਟ ਫਾਰਮਸ ਹੁੰਦੀਆਂ ਨੇ ਉਹਨਾਂ ਨੂੰ ਅਵੋਇਡ ਕਰੋ ਵੈਨ ਸ਼ੁਡ ਆਈ ਐਕਸਪੈਕਟ ITA ਫਰੋਮ ਵਿਕਟੋਰੀਆ ਜੇ ਵਿਕਟੋਰੀਆ ਦੇ ਤੁਸੀਂ ਕੰਡੀਸ਼ਨਸ ਮੀਟ ਕਰ ਰਹੇ ਹੋ ਤੇ ਹਾਈ ਪੁਆਇੰਟਸ ਨੇ ਤਾਂ ਤੁਹਾਨੂੰ ਯੂ ਕੁਡ ਹੈਵ ਗੋਟ ਦ ਇਨਵੀਟੇਸ਼ਨ ਬਾਏ ਨਾਓ ਪਰ ਜੇ ਹੁਣ ਤੱਕ ਨਹੀਂ ਆਇਆ ਤਾਂ I don't see ਕਿ ਤੁਹਾਨੂੰ ਆਏਗਾ ਬਾਕੀ ਜਿਹੜੇ ਮੋਸਟਲੀ ITI ਪ੍ਰੋਫੈਸ਼ਨਲਸ ਨੇ ਵਿਕਟੋਰੀਆ 3 ਸਾਲ ਦਾ ਜਾਂ ਫਿਰ 5 ਸਾਲ ਦਾ ਐਕਸਪੀਰੀਅੰਸ ਇਸ ਤਰੀਕੇ ਦੀ ਰਿਕੁਆਇਰਮੈਂਟਸ ਨੇ
ਜੀ ਅਗਲਾ ਸਵਾਲ ਸੁਖ ਸਿੰਘ ਕਰ ਰਹੇ ਨੇ ਆਈ ਹੈਵ ਕਹਿੰਦੇ 70 ਪੁਆਇੰਟਸ ਵਟ ਚਾਂਸਸ ਆਫ ਕੈਬਨਿਟ ਮੇਕਰ ਫਾਰ 190
ਹਾਂਜੀ ਆ ਸਕਦਾ ਤੁਹਾਨੂੰ ਇਨਵੀਟੇਸ਼ਨ ਕੈਬਨਿਟ ਮੇਕਿੰਗ ਚ 70 ਪੁਆਇੰਟਸ ਤੇ
ਜੀ ਦੀਪ ਅਗਲਾ ਸਵਾਲ ਕਰ ਰਹੇ ਨੇ ਸਤਿ ਸ੍ਰੀ ਅਕਾਲ ਬੁਲਾਈਏ ਪਹਿਲਾਂ ਇਹ ਪੁੱਛ ਰਹੇ ਨੇ ਕਹਿੰਦੇ ਮੈਮ ਆਈ ਵਾਂਟ ਟੂ ਗੈਟ ਦਾ ਪ੍ਰੋਵਿਜ਼ਨਲ ਸਕਿੱਲ ਅਸੈਸਮੈਂਟ ਡਨ ਫਾਰ ਮੋਟਰ ਮਕੈਨਿਕ ਆਈ ਆਲਰੇਡੀ ਕੰਪਲੀਟਡ 380 ਆਵਰਸ ਐਂਡ ਸਟਿਲ ਕੰਟੀਨਿਊਇੰਗ ਵਿਦ ਸੇਮ ਇੰਪਲੋਇਰ ਕੈਨ ਆਈ ਕਲੇਮ ਦਾ ਆਵਰਸ ਵਿਚ ਆਈ ਐਮ ਡੂਇੰਗ ਨਾਓ ਆਫਟਰ 380 ਆਵਰਸ ਐਜ ਆਈ ਹੈਵ ਨਾਟ ਅਪਲਾਈਡ ਫਾਰ ਪ੍ਰੋਵਿਜ਼ਨਲ ਸਕਿੱਲ ਅਸੈਸਮੈਂਟ ਯੈਟ
ਹਾਂਜੀ ਬਿਲਕੁਲ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ
ਜੀ
ਪੇਡ ਐਕਸਪੀਰੀਅੰਸ ਚਾਹੀਦਾ ਤੁਹਾਨੂੰ
ਜੀ ਅੱਗੇ ਕਾਲਰ ਬਣੇ ਹੋਏ ਨੇ 946 ਤੋਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਮੈਮ ਮੈਂ ਹਰਜੋਤ ਬੋਲ ਰਹੀ ਹਾਂ
ਜੀ ਹਰਜੋਤ ਜੀ
ਮੈਮ ਮੇਰਾ ਕੁਐਸਚਨ ਸੀਗਾ ਮੇਰਾ ਕੁਐਸਚਨ ਸੀਗਾ ਮੈਡਮ, ਮੈਂ ਅਕਾਊਂਟਿੰਗ ਪ੍ਰੋਫੈਸ਼ਨਲ ਈਅਰ ਕੀਤਾ ਹੋਇਆ ਤੇ ਮੈਡਮ ਮੈਂ ਉਹ ਪ੍ਰੋਫੈਸ਼ਨਲ ਈਅਰ ਦੇ ਐਜ਼ ਐਨ ਐਕਸਟਰਨਲ ਆਡੀਟਰ ਦੇ ਵਿੱਚ ਪੁਆਇੰਟ ਕਲੇਮ ਕਰ ਸਕਦਾ ਹਾਂ।
ਐਕਸਟਰਨਲ ਆਡੀਟਰ ਕਿਆ ਹੈਗਾ ਜੀ? ਸਕਿੱਲ ਅਸੈਸਮੈਂਟ ਬੋਡੀ, ਸੋਰੀ ਆਈ ਥਿੰਕ ਮੈਨੂੰ ਚੈੱਕ ਕਰਨਾ ਪਏਗਾ ਕਿਉਂਕਿ ਮੈਨੂੰ ਕਈ ਵਾਰ ਕਨਫਿਊਜ਼ਨ ਹੋ ਜਾਂਦੀ ਹੈ ਦੋਵਾਂ ਆਡੀਟਰਸ ਦੇ ਵਿੱਚ। ਸਕਿੱਲ ਅਸੈਸਮੈਂਟ ਬੋਡੀ ਸੀਪੀਆਈ ਹੈ ਨਾ ਇਹਨਾਂ ਦੀ?
ਹਾਂਜੀ
ਹਾਂਜੀ ਹਾਂਜੀ, ਕਰ ਸਕਦੇ ਹੋ।
ਮੈਮ ਮੇਰਾ ਇੱਕ ਦੂਜਾ ਕੁਐਸਚਨ ਸੀਗਾ ਮੈਮ, ਮੈਂ ਈ ਵਾਈ ਲੌਂਚ ਕੀਤਾ ਹੋਇਆ ਐਜ਼ ਐਨ ਐਕਸਟਰਨਲ ਆਡੀਟਰ 16th November 2019।
ਕਿੰਨੇ ਪੁਆਇੰਟਸ ਨੇ ਜੀ ਤੁਹਾਡੇ?
95 ਮੈਮ।
95 ਤੇ ਤਾਂ ਅੱਜ ਨਹੀਂ ਜਾਣਾ ਚਾਹੀਦਾ ਸੀ ਤੁਹਾਨੂੰ ਇਨਵੀਟੇਸ਼ਨ? ਹਾਂ ਮਤਲਬ ਸੋਰੀ, ਹਾਂ 95 ਤੇ। ਇੱਕ ਮਿੰਟ ਮੈਨੂੰ ਚੈੱਕ ਕਰ ਲੈਣ ਦੋ, ਜਿਹੜੇ ਕਰੰਟ ਇਨਵੀਟੇਸ਼ਨ ਰਾਊਂਡ ਗਿਆ ਉਹਦੇ ਹਿਸਾਬ ਨਾਲ ਜੇ ਆਪਾਂ ਚੈੱਕ ਕਰੀਏ, ਆਈ ਥਿੰਕ ਤੁਹਾਨੂੰ ਚਾਂਸਿਸ ਹੈਗੇ ਨੇ ਤੁਹਾਡੇ ਇਨਵੀਟੇਸ਼ਨ ਆਉਣ ਦੇ, ਕਿਉਂਕਿ 5 ਪੁਆਇੰਟ ਦਾ
ਵੀਜ਼ਾ ਖਤਮ ਹੋ ਰਿਹਾ ਮਾਰਚ ਦੇ ਵਿੱਚ ਹੀ, 28 ਮਾਰਚ ਨੂੰ।
ਓਕੇ, ਤੁਸੀਂ ਬਿਲਕੁਲ ਐਜ ਤੇ ਹੋ ਦੇਖੋ, ਜੇ ਤਾਂ 95 ਕਟ ਆਫ ਰਹਿੰਦੀ ਹੈ ਜਿਹੜੀ ਕਿ 10 ਜਨਵਰੀ ਵਾਲੇ ਚ 95 ਗਈ ਹੈ, ਅਕਤੂਬਰ ਵਾਲਿਆਂ ਨੂੰ ਇਨਵਾਈਟਸ ਆਏ ਨੇ। ਸੋ ਜੇ ਉਸ ਪਰਸਪੈਕਟਿਵ ਨਾਲ ਦੇਖੀਏ ਤਾਂ ਇਨਵੀਟੇਸ਼ਨ ਆ ਜਾਣਾ ਚਾਹੀਦਾ ਤੁਹਾਨੂੰ ਅਗਲੇ ਇਨਵੀਟੇਸ਼ਨ ਰਾਊਂਡ ਚ, ਪ੍ਰੋਬੇਬਿਲਿਟੀ ਅੱਛੀ ਆ। ਬਟ ਅਗੇਨ ਮੈਂ ਇਹੀ ਕਹੂੰਗੀ ਕਿ ਆਪਣਾ ਬੈਕਅਪ ਰੈਡੀ ਰੱਖੋ ਕੁਛ ਨਾ ਕੁਛ। ਸੋ ਯੂ ਹੈਵ ਚਾਂਸਿਸ, ਗੁੱਡ ਚਾਂਸਿਸ। ਠੀਕ ਹੈ ਜੀ,
ਧੰਨਵਾਦ ਮੈਮ, ਬਹੁਤ
ਸ਼ੁਕਰੀਆ,
ਥੈਂਕ ਯੂ ਸੋ ਮਚ।
ਅਗਲਾ ਸਵਾਲ ਮੈਂਡੀ ਸੋਹਲ ਕਰ ਰਹੇ ਨੇ, ਕਹਿੰਦੇ ਮੈਮ ਯੂ ਜਸਟ ਆਨਸਰਡ ਮਾਈ ਕੁਐਰੀ, ਮੈਮ ਮਾਈ ਵਾਈਫ ਇਜ਼ ਗੋਇੰਗ ਥਰੂ ਬ੍ਰੈਸਟ ਕੈਂਸਰ। ਹਾਂਜੀ ਬਿਲਕੁਲ, ਤੁਹਾਡਾ ਸਵਾਲ ਸ਼ਾਮਲ ਕੀਤਾ ਸੀ। ਕਹਿੰਦੇ ਇਫ ਆ ਟ੍ਰੀਟਮੈਂਟ ਇਜ਼ ਗੋਇੰਗ ਫਰੋਮ ਇੰਡੀਆ ਸਟਿਲ ਇਟ ਵਿਲ ਬੀ ਪ੍ਰੋਬਲਮ ਇਨ ਇੰਡੀਆ?
ਸਟਿਲ ਪ੍ਰੋਬਲਮ ਹੋ ਸਕਦੀ ਹੈ ਜੀ।
ਜੀ, ਤੇਜਿੰਦਰ ਅਮਰ ਕੌਲਧਾਰ ਅੱਗੇ ਜੁੜੇ ਨੇ, ਕਹਿੰਦੇ ਮੈਮ ਆਈ ਗੋਟ ਅਪਰੂਵਡ ਲੀਵ ਫਰੋਮ ਯੂਨੀਵਰਸਿਟੀ ਡਿਊ ਟੂ ਪ੍ਰੈਗਨੈਂਸੀ ਐਂਡ ਦੇ ਸੈਡ ਮਾਈ COE ਵਿਲ ਬੀ ਕੈਂਸਲਡ, ਕੈਨ ਆਈ ਲਿਵ ਇਨ ਆਸਟ੍ਰੇਲੀਆ ਆਫਟਰ ਦਿਸ ਔਰ ਆਈ ਹੈਵ ਟੂ ਗੋ ਬੈਕ? ਦੇਖੋ ਨਾਰਮਲੀ ਇਹੀ ਹੁੰਦਾ ਕਿਆ ਕਿ ਇਫ ਯੂ ਜਿਹੜੀ ਜੇ ਤੁਹਾਡੀ ਸਟੱਡੀ ਰੈਫਰ ਹੁੰਦੀ ਆ, ਯੂ ਕੈਨ ਸਟੇ ਇਨ ਆਸਟ੍ਰੇਲੀਆ, ਇਹ ਚ ਕੋਈ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਜੇ ਤੁਸੀਂ ਪ੍ਰੈਗਨੈਂਟ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਬੇਬੀ ਇੱਥੇ ਬੋਰਨ ਹੋਵੇ, ਦੈਨ ਯੂ ਵੋਂਟ ਹੈਵ ਟੂ ਲੀਵ ਟੂ ਆਸਟ੍ਰੇਲੀਆ। ਤੁਹਾਡੀ ਸਿਚੁਏਸ਼ਨ ਤੇ ਡਿਪੈਂਡ ਕਰਦਾ, ਠੀਕ ਹੈ ਜੀ? ਸੋ ਯੂ ਸ਼ੁਡ ਹੈਵ ਅ ਪ੍ਰੋਪਰ ਡੈਫਰਮੈਂਟ ਫਰੋਮ ਯੂਨੀਵਰਸਿਟੀ। ਜੀ, ਤਰਨ ਸੰਧੂ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਆਈ ਐਮ ਲਿਵਿੰਗ ਇਨ ਨਿਊ ਸਾਊਥ ਵੇਲਸ, ਹੈਵ 85 ਇਨਕਲੂਡਿੰਗ ਸਟੇਟ ਪੁਆਇੰਟਸ ਇਨ ਇੰਜੀਨੀਅਰਿੰਗ ਟੈਕਨੋਲੋਜਿਸਟ, ਇਜ਼ ਦੇਰ ਐਨੀ ਚਾਂਸਿਸ ਆਫ 190? ਦੇਖੋ ਚਾਂਸਿਸ ਤਾਂ ਹੈਗੇ ਨੇ ਜੀ, ਬਟ ਉਹੀ ਪ੍ਰੋਬਲਮ ਆ ਨਾ ਕਿ ਜਿਹੜੀਆਂ ਪ੍ਰੋਰਾਟਾ ਆਕੂਪੇਸ਼ਨਸ ਨੇ ਉਹਨਾਂ ਦੀ ਕਟ ਆਫ ਨਾਰਮਲ ਆਕੂਪੇਸ਼ਨਸ ਨਾਲੋਂ ਜ਼ਿਆਦਾ ਹੈ। ਸੋ ਮੈਂ ਤਾਂ ਇਹੀ ਕਹੂੰਗੀ ਕਿ ਜੇ ਪੁਆਇੰਟਸ ਥੋੜੇ ਜਿਹੇ ਵਧਾ ਸਕਦੇ ਹੋ ਤਾਂ ਉਸ ਚੀਜ਼ ਤੇ ਧਿਆਨ ਦਿਓ। ਬਾਕੀ ਹਜੇ ਨਿਊ ਸਾਊਥ ਵੇਲਸ ਤੋਂ ਕੋਈ ਪ੍ਰੋਪਰ ਅਪਡੇਟ ਨਹੀਂ ਮਿਲ ਰਿਹਾ ਹੈਗਾ
ਜੀ,
ਸੋ ਡੈਫੀਨੇਟਲੀ ਜਦੋਂ ਸਾਨੂੰ ਕੋਲ ਕੋਈ ਅਪਡੇਟ ਆਉਂਦਾ ਸੀ ਤੁਹਾਨੂੰ ਜ਼ਰੂਰ ਦੱਸਾਂਗਾ
ਜੀ। ਪਰਮਿੰਦਰ ਸਿੰਘ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਮੈਮ ਆਈ ਹੈਵ ਡਨ ਮਾਈ BTech in Electrical Engineering 2016-2019, but 13 backlogs, but all are clear. Band score jada another 7 overall, not less than 6. Is it possible to get Australian study visa?
Bilkul ji, je tuhanu koi university admission de dindi hai, backlogs walyan nu vi admission mil jandi hai, admission mil jandi hai te tuhada score accha hai, tuhanu mil sakda hai ji
ਜੀ। ਪਰਮਿੰਦਰ ਗਰੇਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ। ਨਿਊ ਸਾਊਥ ਵੇਲਸ ਕਦੋਂ ਓਪਨ ਹੋਏਗਾ ਜੀ? ਐਪਲੀਕੇਸ਼ਨ ਅਸੈਪਟ ਕਰਾਂਗੇ, ਕਰਨਗੇ ਅੰਡਰ 5 ਈਅਰਸ ਐਕਸਪੀਰੀਅੰਸ?
ਹਾਂਜੀ, ਹਜੇ ਖੁੱਲਾ ਨਹੀਂ ਹੈ ਜੀ, ਪਰ ਕਿਸੇ ਵੀ ਟਾਈਮ ਤੇ ਖੁੱਲ ਸਕਦਾ
ਜੀ। ਅੱਗੇ ਕਾਲਰ ਬਣੇ ਹੋਏ ਨੇ 091 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ।
ਗੁੱਡ ਈਵਨਿੰਗ, ਮੈਂ ਹਿੰਦੀ ਮੇ ਬਾਤ ਹੋ ਜਾਏਗੀ
ਜੀ? ਜੀ
मैम, डिप्लोमा में, डिप्लोमा इन हॉस्पिटलिटी मैनेजमेंट किया था RPL के थ्रू इंडिया से, तो वो ऑस्ट्रेलियन सर्टिफिकेट है AQF लेवल, उस पे 10 पॉइंट्स मिलते हैं ऑस्ट्रेलियन सर्टिफिकेट होने के।
बिल्कुल जी, यस। हाँ जी, मिलेंगे।
तो ये असेसमेंट के लिए भी वैलिड है मैम ये डिप्लोमा इन हॉस्पिटलिटी?
बिल्कुल जी,
ये ऐसा RPL?
बिल्कुल।
ओके मैम, मैं अभी इंडिया से आया हूँ, मैं स्टूडेंट वीजा पे हूँ, पहले मैं टूरिस्ट आया था, फिर मैंने कन्वर्ट करके स्टूडेंट किया था, तो 3-4 महीने हुए मुझे, तो अगर मैं रीजनल से मुझे कोई होटल में स्पॉन्सर करता है तो उसमें PR है मैम स्पॉन्सरशिप में, होटल मोटल मैनेजर में या नहीं?
यू हैव टू गेट योर स्किल असेसमेंट डन ना फर्स्ट।
हाँ वही कर रहा था मैं.
इफ यू गेट योर स्किल्स असेसमेंट एंड यू हैव 50 पॉइंट्स ऑफ योर ओन, 15 फ्रॉम द स्टेट, हाँ देन डेफिनेटली विद द जॉब ऑफर यू कैन गो फॉर 491 वीजा इन विक्टोरिया.
एक्चुअली 491 के लिए नहीं मैम, वो डायरेक्ट वाला कुछ है, वो 186 से 187 के दो कौन से.
वील हैव टू चेक योर एलिजिबिलिटी रिक्वायरमेंट्स.
ओके लास्ट क्वेश्चन मैम, मेरे एक फ्रेंड है इंडिया से, उनको मुझे टूरिस्ट वीजा, उनका इंडिया से टूरिस्ट वीजा के लिए अप्लाई करना था, तो इन्विटेशन के थ्रू अप्लाई किया जाए या नॉर्मल अप्लाई करना वुड बी बेटर?
डिपेंड्स ऑन हिज प्रोफाइल.
ओके ओके
हाँ जी.
ऑलराइट मैम,
हिज प्रोफाइल इज गुड देन ही कैन लॉज इंडिपेंडेंटली, ही डोंट नीड योर इन्विटेशन.
नहीं मेरा एक फ्रेंड है वो यहाँ के परमानेंट रेजिडेंसी है, तो मैं उनके थ्रू उनको इन्विटेशन भेज देता क्योंकि वो घूमने के लिए आना चाह रहे थे, तो मैंने सोचा रिजेक्शन वगैरह ना हो.
हाँ जी हाँ यार डेफिनेटली, इफ दे हैव लाइक समवन हु इज रेडी टू स्पॉन्सर देम एंड देयर फ्रेंड्स देन यस दैट इज अ गुड ऑप्शन. नहीं तो अदरवाइज इफ देयर ओन प्रोफाइल इज गुड दे डोंट नीड एनीवन एल्स. Definitely family members are family members the sponsorship on the, so they have more weightage. Okay.
Oh, okay, okay, perfect. Thank you so much for your
okay, answer. Shukriya.
Have a good one. Thank you.
अगला सवाल अमंता अलीवाल कर रहे ने, कहंदे आई हैव डन फार्मेसी एंड हैव 2 इयर्स एक्सपीरियंस एज फार्मासिस्ट.
अगला सवाल अमंता,
डन आईटी इन मेलबर्न, हैव 8 बैंड्स, वांट टू नो दैट इज देयर एनी चांस और स्कोप फॉर पी आर एज केमिस्ट. केमिस्टली यू नीड एक्सपीरियंस एज केमिस्ट, केमिस्ट का एक्सपीरियंस चाहिए जी, फार्मासिस्ट वाला तो केमिस्ट का एक्सपीरियंस काफी वड्डा डिफरेंस होंगे. ठीक है जी, सो जी केमिस्ट का एक्सपीरियंस का स्किल्स असैसमेंट है तो हाँ डेफिनेटली उस ऑप्शन ले तुसी जा सकते हैं जी. हरप्रीत सिंह सिद्धू हैलो कह रहे ने, लिवलीन कौर ढिल्लों पूछ रहे ने मैम 491 ली एक्सपीरियंस किन्ना चाहिए कहते. देखो जेडे क्वेश्चन होंगे ने ना स्पेसिफिक ते टू दी पॉइंट पूछने की कोशिश करया करो. तुसी जेड़ा क्वेश्चन पूछा वा केड़ी ऑक्यूपेशन केड़ी कैटेगरी, ठीक है ना, सो इट डिपेंड्स नंबर ऑफ फैक्टर्स, सो इसका कोई जवाब नहीं है मेरे को जी. अगला सवाल शामिल कर दिया हरप्रीत सिंह सिद्धू, ये पूछ रहे ने कहते मैम इज इट अ कंडीशन फॉर 491 टू वर्क इन द रिलेटेड फील्ड, वी रिसीव्ड 491 फॉर 3 इयर्स. नहीं जी कोई भी काम कर सकते जी. अमनजोत गिल का सवाल शामिल कर दिया, सत श्रीकाल बुलाइए पहला. सत श्रीकाल जी, सोशल वर्कर फैमिली स्पॉन्सरशिप 491 कैटेगरी वेन कैन एक्सपेक्ट इनवाइट. 90 पॉइंट चाहिए ने जी जी. करणदीप सिंह पूछ रहे ने मैडम आई हैव 30 पॉइंट्स ऑफ एज एंड 20 पॉइंट ऑफ बैचलर डिग्री, इज देयर एनी चांस. कादे च यह भी नहीं पता आप
जी, 491 की गल कर रही हूं तो हां जी है जी
जी. जैम्पी चौधरी पूछ रहे ने कहते मैम आई एम नियरली टू अपलाई 491 इन पेंटिंग बट आई हर्ड पेंटिंग इज गोइंग आउट ऑफ लिस्ट.
पहला पहला कर दो ना जी, जिससे तो निकल का पहला जी निकलना होया तो एटलीस्ट पहला पहला इनविटेशन आया है तो वीजा लॉन्च कर दो फटाफट
जी जी. बिल्कुल बाकी बिल्कुल इन्हों का यही
सवाल है, हजे जी लिस्ट इन्होंने रिलीज की है जी वह पक्की नहीं हैगी, सो ਉਹ ਇੱਕ ਕੰਸਲਟੇਸ਼ਨ ਪ੍ਰੋਸੈਸ ਤੇ ਗੋ ਥਰੂ ਹੁੰਦੀ ਹੈ, ਉਸ ਤੋਂ ਬਾਅਦ ਇੱਕ ਮੇਨ ਜਿਹੜੀ ਲਿਸਟ ਆਏਗੀ ਮਾਰਚ ਵਿੱਚ ਉਹ ਪੱਕੀ ਮੰਨੀ ਜਾਂਦੀ ਹੈ, ਉਹਦੇ ਹਿਸਾਬ ਨਾਲ ਹੀ ਜਿਹੜੀ ਆਪਣੀ ਵੀਜ਼ਾ ਦੀ ਲਿਸਟ ਚੇਂਜ ਹੁੰਦੀ ਹੈ. ਸੋ ਜੇ ਤੁਸੀਂ ਪਹਿਲਾਂ ਪਹਿਲਾਂ ਕਰ ਦੋਗੇ ਇਹੀ ਰਿਕਮੈਂਡੇਡ ਆ, ਕਿਉਂਕਿ ਜੇ ਲਿਸਟ ਚੋਂ ਉੱਪਰ ਥੱਲੇ ਹੁੰਦਾ ਵੀ ਹੈ ਤਾਂ ਸਟਿਲ ਆਈ ਥਿੰਕ 491 ਦੀ ਲਿਸਟ ਤੇ ਰਹੇਗਾ ਹੀ, ਕਿਉਂਕਿ 189 ਦੀ ਲਿਸਟ ਤੋਂ ਮੂਵ ਹੋਏਗਾ ਜੇ ਹੋਏਗਾ
जी. कॉलर शामिल करते हैं 0041 तो साडे नाल बने ने प्रोग्राम माइग्रेशन मैटर्स दे विच, तुहाडा स्वागत जी, सत श्री अकाल.
हेलो सत श्री अकाल जी, की हाल है.
हां जी बहुत बढ़िया जी, कौन बोल रहे हो.
हां जी मैं रणजीत सिंह बोल रहा हूं प्रेसिडेंट हूं.
हां जी
मैं 489 वीजे पे हां, ते 489 वीजे ते 2 साल हो गए मैंने, पर मैं 2 साल दे विच 2 महीने ते एक हफ्ता पंजाब जा के आया सी.
देखो 6 हफ्ते तक दी, किसे 1 साल दे विच 6 हफ्ते तक दी एब्सेंस नू 4 तो लेके 6 हफ्ते दी इन्ना कोई नहीं करदे हैगे. बाकी यही है कि जे
तुसी 2 महीने ते एक हफ्ता कंटिन्यू 2 साल दे विच इक वार ही गया सी,
मैं तो नहीं कहूंगी कि बीइंग ऑन द सेफ साइड तुसी अपना थोड़ी देर वेट कर लो महीना होर, उस तो बाद भावे एप्लीकेशन लॉन्च कर.
अच्छा महीना के एक्स्ट्रा लाके.
हां जी हां जी
ठीक है.
ਠੀਕ ਹੈ ਜੀ,
ਬਹੁਤ ਬਹੁਤ
ਧੰਨਵਾਦ। ਅਗਲਾ ਸਵਾਲ ਮਨਿੰਦਰ ਸੰਧੂ ਪੁੱਛ ਰਹੇ ਨੇ, ਕਹਿੰਦੇ ਆਈ ਹੈਵ 50 ਪੁਆਇੰਟਸ ਪਲੱਸ 5 ਪੁਆਇੰਟ ਫਾਰ ਸਪਾਊਸ ਚਾਂਸਿਸ ਫਾਰ 491 ਐਜ਼ ਅ ਸ਼ੈਫ ਇਨ ਵਿਕਟੋਰੀਆ ਜੀ। ਕੀ ਕਹਿ ਰਹੇ ਨੇ, ਸੋਰੀ, 50 ਪੁਆਇੰਟਸ ਨੇ ਸ਼ੈਫ ਦੇ ਲਈ ਵਿਕਟੋਰੀਆ ਦੇ ਵਿੱਚ, ਕਿੰਨੇ ਚਾਂਸਿਸ ਹਨ?
ਚਾਂਸਿਸ ਹੈਗੇ, ਕੋਈ ਪ੍ਰੋਬਲਮ ਨਹੀਂ
ਜੀ। ਜਸਪ੍ਰੀਤ ਸਿੰਘ ਪੁੱਛ ਰਹੇ ਨੇ, ਆਈ ਮੀਨ ਲਾਸਟ ਸਮੈਸਟਰ ਆਫ MIT ਨੈਟਵਰਕ ਸਿਕਿਉਰਿਟੀ ਐਟ CSU ਸਿਡਨੀ।
ਹੈਲੋ,
ਵਟ ਆਈ ਨੀਡ ਟੂ ਡੂ ਆਫਟਰ ਦਿਸ? ਆਈ ਐਮ ਕਨਫਿਊਜ਼ਡ ਅਬਾਊਟ PY professional year and moving somewhere else.
ਦੇਖੋ, PY ਤਾਂ ਕਰਨਾ ਹੀ ਪਏਗਾ ਇਫ ਯੂ ਡੋਂਟ ਹੈਵ ਅ ਜੋਬ। ਜੇ ਸਕਿੱਲ ਅਸੈਸਮੈਂਟ ਨਹੀਂ ਮਿਲੇਗੀ, ਸਕਿੱਲ ਅਸੈਸਮੈਂਟ ਨਹੀਂ ਮਿਲੇਗੀ ਤਾਂ ਕੋਈ ਅੱਗੇ ਵੀਜ਼ਾ ਨਹੀਂ ਪਏਗਾ
ਜੀ।
ਬਾਕੀ ਰਹੀ ਗੱਲ ਮੂਵ ਹੋਣ ਦੀ, ਇਹ ਤੁਹਾਨੂੰ ਆਪਣੀ ਆਕੂਪੇਸ਼ਨ ਦੇ ਹਿਸਾਬ ਨਾਲ ਤਾਂ, ਜਾਂ ਫਿਰ ਉਸ ਸਟੇਟ ਦੀਆਂ ਰਿਕੁਆਇਰਮੈਂਟ ਜਿੱਥੇ ਤੁਸੀਂ ਕਿਤੇ IT ਦੀ ਜੋਬ ਵਗੈਰਾ ਲੱਭ ਸਕਦੇ ਹੋ ਸਟੇਟ ਵਿੱਚ, ਉੱਥੇ, ਜਾਂ ਫਿਰ ਤੁਸੀਂ ਰੀਜਨਲ ਏਰੀਆ ਚ ਜੋਬ ਲੱਭ ਸਕਦੇ ਹੋ। ਸੋ ਇਟ ਡਿਪੈਂਡਸ ਔਨ ਨੰਬਰ ਆਫ ਫੈਕਟਰਸ ਹੈ ਨਾ, ਵੀ ਤੁਹਾਨੂੰ ਕਿੱਥੇ ਕੀ ਕਰਨਾ ਚਾਹੀਦਾ
ਜੀ। ਤੇ ਮੁਨੀਰ ਉਨੀਸਾ, ਖਾਲ ਇਹਨਾਂ ਨੂੰ ਅਸੀਂ ਪਹਿਲਾਂ ਵੀ ਸ਼ਾਮਲ ਕੀਤਾ ਸੀ। ਆਈ ਹੈਵ ਆਲਸੋ, ਕਹਿੰਦੇ, ਅਪਲਾਈਡ EOI 190 ਵਿਦ ਆਕੂਪੇਸ਼ਨ ਸਿਸਟਮ ਐਡਮਿਨਿਸਟ੍ਰੇਟਰ। ਕੋਡ ਲਿਖਿਆ ਜੀ ਇਹਨਾਂ ਨੇ 262113।
ਹਾਂਜੀ, ਫਿਰ ਸਵਾਲ ਕੀ?
ਸਵਾਲ ਮੇਰਾ ਖਿਆਲ ਇਹਨਾਂ ਨੇ ਪਹਿਲਾਂ ਵੀ ਸਾਨੂੰ ਪੁੱਛਿਆ ਸੀ, ਉਹਦੇ ਨਾਲ ਰਿਲੇਟ ਹੀ ਕਰ,
ਕੋਈ ਗੱਲ ਨਹੀਂ, ਵੇਟ ਕਰੋ
ਜੀ ਜੀ। ਜਸਪ੍ਰੀਤ ਸਿੰਘ ਦਾ ਸਵਾਲ ਸ਼ਾਮਲ ਕਰਦੇ, ਆਈ ਹੈਵ ਆਲਸੋ ਡਨ BTECH ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਫਰੋਮ ਇੰਡੀਆ। ਮਤਲਬ ਇਹਨਾਂ ਦਾ ਵੀ ਸਵਾਲ ਪਹਿਲਾਂ ਅਸੀਂ ਸ਼ਾਮਲ ਕਰ ਚੁੱਕੇ ਹਾਂ, ਜਿਹੜਾ ਸਿਡਨੀ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ MIT ਨੈਟਵਰਕ।
ਦੇਖੋ, ਜਿਹੜੇ ਪ੍ਰੋਪਰ ਤੁਸੀਂ ਕੀ ਵੱਡੇ ਸਵਾਲ ਪੁੱਛਦੇ ਹੋ, ਉਹਨਾਂ ਦੇ ਜਵਾਬ ਦੇਣੇ ਬਹੁਤ ਮੁਸ਼ਕਿਲ ਨੇ। ਸੋ ਇਟਸ ਵੈਰੀ ਹਾਰਡ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਇੰਡੀਵਿਜੁਅਲ ਕੇਸ ਜਾਂ ਪ੍ਰੋਪਰ ਤੁਸੀਂ ਡਿਸਕਸ਼ਨ ਕਰਨੀ ਹੈ, ਦੈਨ ਯੂ ਹੈਵ ਟੂ ਬੁੱਕ ਅ ਟਾਈਮ, ਹਨਾ, ਕਿ ਮੇਰੇ ਨਾਲ ਤੁਸੀਂ ਆਪਣਾ ਟਾਈਮ ਬਣਾ ਲਓ, ਜਿਸ ਆਪਾਂ ਤੁਹਾਡੀ ਪ੍ਰੋਪਰ ਡਿਸਕਸ਼ਨ ਕਰ ਲਾਂਗੇ। ਬਾਕੀ ਛੋਟੇ ਮੋਟੇ ਸਵਾਲ ਦਾ ਤੁਹਾਡਾ ਜਿਹੜਾ ਕਿ ਜਵਾਬ ਦਿੱਤਾ ਜਾ ਸਕਦਾ ਇਸ ਪ੍ਰੋਗਰਾਮ ਦੇ ਵਿੱਚ, ਕਿ ਜੇ ਤੁਸੀਂ ਕਹੋ ਕਿ ਤੁਹਾਡੀ ਪ੍ਰੋਪਰ ਕੈਰੀਅਰ ਪਲੈਨਿੰਗ ਜਾਂ ਫਿਰ ਵੀ ਅੱਗੇ ਦੀ ਫਿਊਚਰ ਪਲੈਨਿੰਗ ਕੀਤੀ ਜਾਵੇ, ਦੈਟ ਇਜ਼ ਵੈਰੀ ਹਾਰਡ
ਜੀ। ਕੁਛ ਦੋਸਤ ਜਿਹੜੇ ਸਾਨੂੰ ਮੈਸੇਂਜਰ ਦੇ ਰਾਹੀਂ ਕੰਟੈਕਟ ਕਰਨ ਦੀ ਕੋਸ਼ਿਸ਼ ਨੇ, ਉਹਨਾਂ ਨੂੰ ਮੈਂ ਜ਼ਰੂਰ ਕਹਾਂਗੀ ਕਿ ਕਿਰਪਾ ਕਰਕੇ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਵਿੱਚ ਆਪਣਾ ਜਿਹੜਾ ਮੈਸੇਜ ਆ ਉਹ ਪਹੁੰਚਦਾ ਕਰੋ, ਤਾਂ ਕਿ ਅਸੀਂ ਤੁਹਾਡਾ ਜਿਹੜਾ ਸਿੱਧਾ ਮੈਸੇਜ ਆ ਉਹ ਸ਼ਾਮਲ ਕਰੀਏ, ਔਰ ਮੈਸੇਂਜਰ ਵਾਲੇ ਮੈਸੇਜ ਜਿਹੜੇ ਆ ਉਹ ਸ਼ਾਮਲ ਨਹੀਂ ਕਰ ਪਾਵਾਂਗੇ ਅਸੀਂ। ਅਗਲਾ ਸਵਾਲ ਸੰਜਨਾ ਚਾਵਲਾ ਮੌਂਗਾ ਕਰ ਰਹੇ ਨੇ, ਇਸ ਤੋਂ ਪਹਿਲਾਂ ਇੱਕ ਕਾਲਰ ਵੀ ਬਣੇ ਹੋਏ ਨੇ ਸਾਡੇ ਨਾਲ, ਕਾਲਰ ਨੂੰ ਕਹਾਂਗੇ ਤੁਸੀਂ ਬਣੇ ਰਹੋ, ਇੱਕ ਸਵਾਲ ਤੋਂ ਬਾਅਦ ਤੁਹਾਨੂੰ ਜ਼ਰੂਰ ਔਨੇਅਰ ਕਰਾਂਗੇ। ਸੰਜਨਾ ਚਾਵਲਾ ਮੌਂਗਾ ਇਹ ਕਹਿ ਰਹੇ ਨੇ, ਮੈਮ ਆਈ ਐਮ ਆਫਸ਼ੋਰ ਐਪਲੀਕੈਂਟ, ਮਾਈ ਵੀਜ਼ਾ ਗੋਟ ਰਿਫਿਊਜ਼ਡ ਬਿਕੋਜ਼ ਆਫ ਨਾਟ ਐਗਰੀਂਗ ਵਿਦ ਮਾਈ ਫਸਟ ਕੰਪਨੀ ਐਕਸਪੀਰੀਅੰਸ, ਬਟ ਦੇ ਐਗਰੀ ਵਿਦ ਮਾਈ ਰੀਸੈਂਟ ਐਕਸਪੀਰੀਅੰਸ। ਆਈ ਕੰਪਲੇਨ ਟੂ ਗਲੋਬਲ ਫੀਡਬੈਕ ਯੂਨਿਟ ਇਨਕੁਆਇਰੀ, ਦੇ ਰਿਪਲਾਈਡ ਯੂਅਰ ਕਲੇਮ ਆਫ jurisdictional error will be referred to another area of department for additional advice and direction. I am therefore unable to provide you with a response regarding this claim at this time. A further response will be provided to you once this advice is received.
I think ਇਹਨਾਂ ਦਾ ਕੋਈ ਸਵਾਲ ਦਾ ਕੁਛ ਜ਼ਿਆਦਾ ਇਹਨਾਂ ਨੂੰ ਸਵਾਲ ਪੁੱਛਣਾ ਨਹੀਂ ਆਇਆ ਹੈਗਾ।
ਇਹ ਸਾਰੀ ਮੈਨੂੰ ਲੱਗਦਾ ਕਿ ਜੋ ਉਹਨਾਂ ਨੂੰ ਰਿਪਲਾਈ ਆਇਆ ਆ ਇਹ ਉਹ ਸਾਂਝਾ ਕਰ ਰਹੇ ਆ, ਤੇ ਥੱਲੇ ਇਹਨਾਂ ਨੇ ਲਿਖਿਆ ਵੀ 2 ਮੰਥ ਹੋ ਗਏ ਆ।
ਵੀ ਡੋਂਟ ਨੋ ਯੂਰ ਕੇਸ, ਹੈ ਨਾ, ਕਿ ਰਿਕਮੈਂਡ ਕਰਨਾ ਮੁਸ਼ਕਿਲ ਆ
ਜੀ।
ਸੋ ਸਾਨੂੰ ਨਹੀਂ ਪਤਾ ਹੈਗਾ ਕਿ ਤੁਹਾਡੇ ਕੇਸ ਚ ਕੀ ਹੋਇਆ, ਕੀ ਡਿਪਾਰਟਮੈਂਟ ਨੇ ਰਿਪਲਾਈ ਕੀਤਾ, ਕਿਉਂਕਿ ਜਿਹੜੇ ਇਹੋ ਜਿਹੇ ਡਿਸੀਜਨ ਨੇ ਕਈ ਵਾਰ ਉਹ ਸਾਲ ਸਾਲ ਵੀ ਲਟਕੇ ਰਹਿੰਦੇ ਨੇ
ਜੀ।
ਸੋ ਬਹੁਤ ਮੁਸ਼ਕਿਲ ਰਿਕਮੈਂਡ ਕਰਨਾ।
ਅੱਗੇ ਕਾਲਰ ਸ਼ਾਮਲ ਕਰਦੇ ਹਾਂ, 606 ਤੋਂ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ
ਜੀ।
ਹੈਲੋ,
ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ?
ਮੈਮ ਮੇਰਾ ਨਾਮ ਜਸਪ੍ਰੀਤ ਸਿੰਘ ਹੈ
ਜੀ।
ਮੈਂ ਸਿਡਨੀ ਵਿੱਚ MIT ਕਰ ਰਿਹਾ ਨੈਟਵਰਕ ਸਿਕਿਉਰਿਟੀ ਦੇ ਵਿੱਚ, ਤੇ ਮੈਂ BTECH ਵੀ ਕੀਤੀ।
ਤੁਸੀਂ ਮੇਰਾ ਖਿਆਲ ਸਵਾਲ ਸਾਂਝਾ ਕੀਤਾ ਸੀ, ਔਰ ਮੈਨੂੰ ਲੱਗਦਾ ਤੁਹਾਨੂੰ ਜਵਾਬ ਵੀ ਦੇ ਚੁੱਕੇ ਨੇ ਪ੍ਰਭਜੀਤ ਜੀ ਜੀ। ਦੇਖੋ, ਆਪਾਂ ਪੂਰਾ ਦਾ ਪੂਰਾ ਕੇਸ ਨਹੀਂ ਡਿਸਕਸ ਨਹੀਂ ਕਰ ਸਕਦੇ। ਹਾਂਜੀ, ਤੁਹਾਡਾ ਕੋਈ ਸਪੈਸਿਫਿਕ ਕੁਐਸਚਨ ਜਿਹੜਾ ਮੈਂ ਕੁਇਕਲੀ ਆਨਸਰ ਕਰ ਸਕਦੀ ਹਾਂ, ਉਹ ਤੁਸੀਂ ਪੁੱਛ ਸਕਦੇ ਹੋ।
ਮੈਮ ਇਹ ਪੁੱਛਣਾ ਚਾਹੁੰਦਾ ਕਿ ਮੈਂ ਜੋ ਵੀ ਅਪਲਾਈ ਕੀਤੀ ਹੈ ਤੇ ਉਹ ਮੈਨੂੰ ਇੰਪਲੋਅਰ ਕਹਿ ਰਹੇ ਹਨ, ਜਿੰਨੇ ਵੀ ਜੋ ਮੈਂ ਸਿਡਨੀ ਚ ਅਪਲਾਈ ਕੀਤੀ ਉਹ ਕਰੇਗੀ ਤੇ ਸਟੱਡੀ ਕਰਨ ਗੱਲ ਹੈ, ਤੇ ਫਿਰ ਅਸੀਂ ਰਿਕਰੂਟ ਕਰ ਲੂੰਗੇ ਮੈਂਟਰੀ ਐਂਟਰੀ ਲੈਵਲ ਤੇ। ਤੇ ਮੈਨੂੰ ਇਹ ਪੁੱਛਣਾ ਸੀ ਕਿ ਮੈਂ ਪ੍ਰੋਫੈਸ਼ਨਲ ਔਰ ਆਪਣੀ ਜੋਬ ਇੱਕੋ ਮਤਲਬ ਇੱਕੋ ਟਾਈਮ ਤੇ ਕਰਾਂ ਤਾਂ ਮੈਨੂੰ ਦੋਨਾਂ ਦੇ ਪੁਆਇੰਟ ਮਿਲੂਗੇ?
ਕਿਹੜੀ ਇੰਜੀਨੀਅਰਿੰਗ ਵਿੱਚ ਕਹਿ ਰਹੇ ਹੋ ਕਿ IT ਚ?
ਮੈਂ IT ਵਿੱਚ ਨਾ ਨੈਟਵਰਕ ਸੀ।
ਹਾਂਜੀ ਹਾਂਜੀ, ਦੋਵਾਂ ਦੇ ਪੁਆਇੰਟਸ ਮਿਲਣਗੇ ਤੁਹਾਨੂੰ।
ਮੈਨੂੰ ਮਤਲਬ ਕਿ ਜਦੋਂ ਮੇਰਾ ਸਾਲ ਦਾ ਐਂਡ ਹੋਊਗਾ, ਜਦੋਂ ਇੱਕ ਸਾਲ ਦਾ ਮੇਰਾ ਪ੍ਰੋਫੈਸ਼ਨ ਹੀ ਹੋਇਆ ਤੇ ਇੱਕ ਸਾਲ ਦੀ ਮੇਰੀ ਜੋਬ ਹੋ ਗਈ, ਤੇ ਦੋਨਾਂ ਦੇ ਪੰਜ ਪੰਜ ਪੁਆਇੰਟ ਮੈਨੂੰ ਮਿਲੂਗੇ ਇੱਕੋ ਸਾਲ ਦੇ ਵਿੱਚ?
ਦੋਵਾਂ ਦੇ ਮਿਲਣਗੇ ਜੀ। ਆਈਟੀ ਇੱਥੇ ਕੀਤੀ ਹੈ ਨਾ ਆਸਟ੍ਰੇਲੀਆ ਤੋਂ,
ਤੁਹਾਡੀ ਆਵਾਜ਼ ਨਿਕਲੀ ਹੈ ਸੋਰੀ,
ਆਈਟੀ ਆਸਟ੍ਰੇਲੀਆ, ਹਾਂਜੀ ਹਾਂਜੀ ਦੋਵਾਂ ਦੇ ਮਿਲਣਗੇ।
ਠੀਕ ਹੈ ਮੈਮ, ਠੀਕ ਹੈ, ਥੈਂਕ
ਯੂ, ਠੀਕ ਹੈ, ਧੰਨਵਾਦ। ਅਗਲਾ ਸਵਾਲ ਹਰਪ੍ਰੀਤ ਕਰ ਰਹੇ ਨੇ ਐਂਡ ਕਹਿੰਦੇ ਡਿਡ EPIQRN I have 70 points from South Australia, what are the chances for invitation? ਮੈਨੂੰ ਹੁਣ ਪਤਾ ਨੀ ਸੀ ਇਹਨਾਂ ਨੇ
ਜਿਹੜਾ, ਦੇਖੋ ਸਾਊਥ ਆਸਟ੍ਰੇਲੀਆ ਦੇ ਮੋਸਟਲੀ ਜਿਹੜੀਆਂ ਨਰਸਿਸ ਦੀਆਂ ਆਕੂਪੇਸ਼ਨਸ ਨੇ
ਆਸਟ੍ਰੇਲੀਆ 75 ਇਹਨਾਂ ਨੇ
70 points
ਸਾਊਥ ਆਸਟ੍ਰੇਲੀਆ ਦੇ
ਜੀ। ਇਟਸ ਵੈਰੀ ਹਾਰਡ, ਦੇਖੋ ਕਈ ਵਾਰ ਜਿਹੜੇ ਭੈਣ ਭਰਾ ਸਵਾਲ ਪੁੱਛਦੇ ਆ ਉਹਨਾਂ ਦਾ ਜਵਾਬ ਦੇਣਾ ਬੜਾ ਮੁਸ਼ਕਿਲ ਹੁੰਦਾ ਕਿਉਂਕਿ ਜਦ ਤੱਕ ਫੁੱਲ ਕੇਸ ਹਿਸਟਰੀ ਤੁਹਾਡੇ ਨਾਂ ਸਾਹਮਣੇ ਹੋਵੇ। ਬਟ ਇੰਨਾ ਕੁ ਮੈਂ ਦੱਸਦਾ ਕਿ ਆਫਸ਼ੋਰ ਐਪਲੀਕੈਂਟਸ ਲਈ ਕਈ ਆਕੂਪੇਸ਼ਨ ਨਰਸਿਸ ਲਈ 75 ਪੁਆਇੰਟਸ ਦੀ ਰਿਕੁਆਇਰਮੈਂਟ ਆ ਤੇ ਕਈ ਲਈ ਸਪੈਸ਼ਲ ਕੰਡੀਸ਼ਨ ਅਪਲਾਈ ਆ ਤੇ ਜੇ ਤੁਸੀਂ ਉਹਨਾਂ ਨੂੰ ਮੀਟ ਕਰਨ ਤੋਂ ਬਾਅਦ ਐਪਲੀਕੇਸ਼ਨ ਪਾਈ ਹੈ ਤਾਂ ਸਟਿਲ ਯੂ ਹੈਵ ਮਤਲਬ ਕਿ you're living in South Australia and working in South Australia, so there are chances that the invitation will come. But if you are in South Australia, you are living in South Australia, but you are not doing your occupation, things can be different. Yes. So, Shahid Khan is asking, ma'am, hotel motel managers are better for Perth?
Hotel motel managers, I think, Perth is listed in the list.
Yes.
ਜੇ ਪਰਸ ਦੀ ਲਿਸਟ ਤੇ ਖੁੱਲਾ ਹੈ ਤਾਂ ਜੀ ਵਧੀਆ ਆਪਸ਼ਨ ਆ ਤੇ ਤੁਸੀਂ ਉੱਥੇ ਸਟੱਡੀ ਕਰਦੇ ਹੋ
ਜੀ।
ਹਾਂਜੀ ਲਿਸਟ ਤੇ ਖੁੱਲਾ, ਗ੍ਰੈਜੂਏਟ ਲਿਸਟ ਤੇ, ਜੇ ਤੁਸੀਂ ਉੱਥੇ ਦੇ ਗ੍ਰੈਜੂਏਟ ਹੋ ਤਾਂ ਤੁਹਾਨੂੰ ਬੈਨੀਫਿਟ ਮਿਲਦਾ, ਅਦਰਵਾਈਜ਼ ਨਹੀਂ
ਜੀ। ਅਗਲਾ ਸਵਾਲ ਅਮਨਜੋਤ ਗਿੱਲ ਕਰ ਰਹੇ ਨੇ, ਅਮਨਜੋਤ ਹੋਰਾਂ ਦਾ ਸਵਾਲ ਸ਼ਾਇਦ ਅਸੀਂ ਸ਼ਾਮਿਲ ਕਰ ਚੁੱਕੇ ਹਾਂ, ਕਹਿੰਦੇ ਮੈਮ ਫੋਰਗੋਟ ਟੂ ਮੈਂਸ਼ਨ 90 ਪੁਆਇੰਟਸ। ਅਮਨਜੋਤ ਮੈਨੂੰ ਯਾਦ ਨਹੀਂ ਆ ਰਿਹਾ ਕਿ ਤੁਹਾਡਾ ਸਵਾਲ ਕਿੱਥੇ ਸੀਗਾ
ਜੀ। 90 ਪੁਆਇੰਟਸ ਤੇ ਕੋਈ ਵੀ ਤਾਂ ਉਹਨੂੰ 189 ਦੀ ਹੀ ਵੇਟ ਕਰਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ, ਬਟ ਆਈ ਡੋਂਟ ਨੋ ਕਿ ਤੁਸੀਂ
ਜੀ
ਤੁਹਾਡਾ ਪਿਛਲਾ ਸਾਨੂੰ ਕਾਫੀ ਉਸ ਤੋਂ ਬਾਅਦ ਸਵਾਲ ਨਿਕਲ ਗਏ ਨੇ।
ਗੁਰੀ ਹੇਅਰ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਮੈਮ ਮੀ ਐਂਡ ਮਾਈ ਪਾਰਟਨਰ ਬੋਥ ਆਰ ਔਨ ਸਟੂਡੈਂਟ ਵੀਜ਼ਾ ਸਟੱਡਿੰਗ ਬੈਚਲਰ ਆਫ ਨਰਸਿੰਗ, ਆਈ ਵਾਂਟ ਟੂ ਆਸਕ ਹਾਊ ਲੌਂਗ ਅ ਡਿਪੈਂਡੈਂਟ ਵੀਜ਼ਾ ਵਿਲ ਟੇਕ ਐਂਡ ਕੈਨ ਵੀ ਆਲਸੋ ਸਟੱਡੀ ਔਨ ਡਿਪੈਂਡੈਂਟ ਵੀਜ਼ਾ, ਦੋਨੋਂ ਪੜਾਈ ਕਰ ਰਹੇ ਨੇ ਜੀ ਦੋਨੋਂ?
ਆਨਸ਼ੋਰ ਹੋ ਤਾਂ ਡਿਪੈਂਡੈਂਟ ਵੀਜ਼ਾ ਜ਼ਿਆਦਾ ਟਾਈਮ ਨਹੀਂ ਲੈਂਦਾ ਹੈਗਾ ਤੇ ਜੇ ਤੁਸੀਂ ਇੱਕ ਦੂਜੇ ਦੇ ਵੀਜ਼ੇ ਤੇ ਆ ਜਾਂਦੇ ਹੋ ਤਾਂ ਫਿਰ ਇੱਕ ਜਿਹੜਾ ਬੰਦਾ ਡਿਪੈਂਡੈਂਟ ਆ ਉਹ ਸਿਰਫ 3 ਮਹੀਨੇ ਦੀ ਸਟੱਡੀ ਕਰ ਸਕਦਾ, ਇਸ ਤੋਂ ਵੱਧ ਨਹੀਂ
ਜੀ।
ਤੁਸੀਂ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਸੈਪਰੇਟ ਵੀਜ਼ਾ ਤੇ ਹੀ ਰਹਿਣਾ ਪਏਗਾ
ਜੀ। ਸ਼ਾਹਿਦ ਖਾਨ ਜੀ ਤੁਹਾਡੇ ਸਵਾਲ ਦਾ ਜਵਾਬ ਆਪਾਂ ਦੇ ਚੁੱਕੇ ਹਾਂ ਔਰ ਇਸ ਤੋਂ ਬਾਅਦ ਇੱਕ ਕਾਲਰ ਸਾਡੇ ਨਾਲ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ 091 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
Oh hi, I have just called a few minutes before. I just forgot to ask one more question. Is it possible if I ask it again? Is it all right?
Yeah, yeah, ask.
Is there any, like I said, I got my visa in last 3 months, visa. Is there any restrictions before I can apply for any other visa, like 190 or
any different visa? No,
there is no restriction. Is there any restrictions?
No restriction.
So I can apply any time, right?
Yeah, if you're eligible, you can go for whatever visa you want.
Okay, so there is no decision before I have to wait to apply another visa.
No.
Okay, and like chef and cooks are getting PR in at 65 points, is there any possibility for also hotel motel managers?
Which visa you are saying?
190 nomination visa.
In Victoria?
65 to 75. No. Any other state other than Victoria and New South Wales?
Basically, you're asking for the full, like, you know, case assessment. It's not possible. So, I don't know. Because if you're living in Victoria, you're not basically eligible for other states. You can lodge your EOI for New South Wales, but it's coming, like, the invitations are coming at high points. If it is
open. Program time has already run out now.
Yeah? Okay.
Okay.
So, aapki sawal Facebook to lenne hai, Harsharan Singh, Harsharan Kaur puch rahe ne. ਪਹਿਲਾਂ ਫਤਿਹ ਬੁਲਾਈਏ ਜੀ, ਆਈ ਐਮ ਵੇਟਿੰਗ ਐਟ 90 ਪੁਆਇੰਟਸ ਐਂਡ ਅਪਡੇਟਡ ਮਾਈ EOI ਵਿਦ 90 ਔਨ 16th ਆਫ ਨਵੰਬਰ, ਕਹਿੰਦੇ ਸਕਿੱਲ ਅਸੈਸਮੈਂਟ ਵਾਸ ਡਨ ਇਨ ਬੋਥ ਬਿਜ਼ਨਸ ਐਨਾਲਿਸਟ ਐਂਡ ਐਨਾਲਿਸਟ ਪ੍ਰੋਗਰਾਮਰ, ਇਜ਼ ਦਰ ਐਨੀ ਲਾਈਕਲੀਹੁੱਡ ਆਫ ਗੈਟਿੰਗ ਐਨ ਇਨਵੀਟੇਸ਼ਨ ਦਿਸ ਮੰਥ ਇਨ ਐਨੀ ਆਫ ਦੀਸ?
ਦੇਰ ਇਜ਼
ਜੀ ਜੀ
ਤੇ ਦੋਸਤੋ ਹੁਣ ਅਸੀਂ ਤੁਹਾਡੀਆਂ ਕਾਲਸ ਜਿਹੜੀਆਂ ਉਹ ਸ਼ਾਮਲ ਨਹੀਂ ਕਰ ਪਾਵਾਂਗੇ, ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਸਮਾਪਤ ਹੋ ਚੁੱਕਿਆ ਤੇ ਅਗਲੇ ਹਫਤੇ ਆਪਾਂ ਫੇਰ ਇਸੇ ਪ੍ਰੋਗਰਾਮ ਦੇ ਰਾਹੀਂ ਜਿਹੜੇ ਤੁਹਾਡੇ ਸਵਾਲ ਨੇ ਉਹਨਾਂ ਨੂੰ ਸ਼ਾਮਲ ਕਰਾਂਗੇ ਤੇ ਜਿਸ ਤਰ੍ਹਾਂ ਦੇ ਵੀ ਤੁਹਾਡੀਆਂ ਚਿੰਤਾਵਾਂ ਤੁਹਾਡੇ ਫਿਕਰ ਨੇ ਉਹਨਾਂ ਦੇ ਉੱਤੇ ਪ੍ਰਭਜੀਤ ਕੌਰ ਜੀ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਹਮੇਸ਼ਾ ਵਾਂਗ ਸਾਂਝੀ ਕਰਨਗੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਦਾ ਸਮਾਂ ਉਹ ਸਮਾਪਤ ਹੋ ਚੁੱਕਿਆ। ਪ੍ਰਭਜੀਤ ਜੀ ਤੁਹਾਡਾ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਅੱਜ ਦਾ ਇਹ ਪ੍ਰੋਗਰਾਮ ਆਪਾਂ ਹੁਣ ਇੱਥੇ ਹੀ ਖਤਮ ਕਰਦੇ ਹਾਂ ਤੇ ਦੋਸਤੋ ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਅੱਜ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚੋਂ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ